ਜਿੱਥੇ ਜਿੱਥੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਪਹੁੰਚੇ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਕੇਸ ਰੱਖ ਕਰਕੇ ਆਨੰਦਪੁਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੀਆਂ ਔਰ ਗੁਰੂ ਸਾਹਿਬ ਜੀ ਦੇ ਕੋਲੋਂ ਰਹਿਤ ਮਰਿਆਦਾ ਦ੍ਰਿੜ ਕਰਦੀਆਂ। ਜਿਹੜੇ ਮਸੰਦ ਜਾ ਕੇ ਸਿੱਖਾਂ ਨੂੰ ਤੰਗ ਕਰਦੇ, ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਸਿੱਖਾਂ ਨੇ ਉਹਨਾਂ ਨੂੰ ਬੰਨ ਕਰਕੇ ਕੁਝ ਸਮਾਂ ਘਰਾਂ ਵਿੱਚ ਬੰਦ ਰੱਖਿਆ। ਗੁਰੂ ਕੋਲ ਚੱਲ ਕੇ ਆਏ ਪਾਤਸ਼ਾਹ ਇੱਕ ਦੇ ਪਿੱਛੇ ਸਾਰਿਆਂ ਨੂੰ ਕਿਉਂ ਸਜ਼ਾ ਦਿੰਦੇ ਹੋ, ਬਖਸ਼ ਲਵੋ ਮਾੜੇ ਚੰਗੇ ਜਿਸ ਤਰ੍ਹਾਂ ਦੇ ਵੀ, ਹਾਂ ਆਪ ਜੀ ਦੇ ਹਾਂ ਕਿਰਪਾ ਕਰਕੇ ਬਖਸ਼ੋ। ਗੁਰੂ ਸਾਹਿਬ ਜੀ ਜਿੱਥੇ ਅੰਮ੍ਰਿਤ ਛਕਾ ਕਰਕੇ ਖਾਲਸੇ ਨੂੰ ਸੋਹਣਾ ਸੁੰਦਰ ਸਵਰੂਪ ਬਖਸ਼ਿਆ, ਸੋਹਣੀ ਸੁੰਦਰ ਪੁਸ਼ਾਕ ਬਖਸ਼ੀ ਹੈ, ਗੁਰੂ ਕਾ ਖਾਲਸਾ ਸਰੀਰ 'ਤੇ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਹੁੰਦਾ ਹੈ, ਤਿੜਕ ਸ਼ਹਿਰਾ ਪਹਿਣਦਾ ਹੈ, ਇਹ ਸਵਰੂਪ ਨੂੰ ਵੇਖ ਕਰਕੇ ਹਿੰਦੂ ਅਤੇ ਤੁਰਕ ਬੜੇ ਹੈਰਾਨ ਹੁੰਦੇ, ਮਨ ਅੰਦਰ ਇਹ ਵੀ ਕਹਿੰਦੇ ਨੇ ਕਿ ਬਹੁਤ ਸੋਹਣਾ ਵੇਸ ਲੱਗਦਾ ਜਿਹੜਾ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਦਿੱਤਾ ਹੈ। ਤਿੜਕ ਸ਼ਹਿਰਾ ਪਹਿਣ ਕੇ ਸੋਹਣੀ ਸੁੰਦਰ ਪੁਸ਼ਾਕ ਪਹਿਣਦੇ ਨੇ, ਸ਼ਸਤਰ ਸਜਾਉਂਦੇ ਨੇ, ਗੁਰੂ ਕੇ ਕਾ ਖਾਲਸੇ ਦੀ ਜਿਹੜੀ ਆਭ ਹੈ ਉਹ ਬਹੁਤ ਸੁੰਦਰ ਲੱਗਦੀ ਹੈ। ਇਉਂ ਗੁਰੂ ਕਾ ਖਾਲਸਾ ਪ੍ਰਗਟ ਹੋਣ ਦਾ ਪ੍ਰਸੰਗ ਸਾਰੇ ਸੰਸਾਰ ਵਿੱਚ ਵਿਦਿਤ ਹੋਇਆ। ਸਤਿਗੁਰੂ ਪਾਤਸ਼ਾਹ ਜਿਹਦੇ ਕੋਲੋਂ ਅੰਮ੍ਰਿਤਧਾਰੀ ਹੋ ਕੇ ਸ਼ਸਤਰ ਸਜਾ ਕੇ ਹੁਣ ਗੁਰੂ ਕਾ ਖਾਲਸਾ ਜੰਗਲਾਂ ਵਿੱਚ ਜਾਂਦਾ, ਸ਼ਿਕਾਰ ਕਰਦਾ, ਸ਼ਸਤਰ ਚਲਾਉਣ ਦਾ ਅਭਿਆਸ ਕਰਦੇ। ਭਾਈ ਉਦੈ ਸਿੰਘ ਆਏ, ਇੱਕ ਬੜਾ ਭਿਆਨਕ ਸ਼ੇਰ ਜੰਗਲ ਵਿੱਚੋਂ ਨਿਕਲਿਆ, ਜਦੋਂ ਸਾਹਮਣੇ ਅੱਗੇ ਵਧਿਆ ਤਾਂ ਭਾਈ ਸਾਹਿਬ ਨੇ ਨਿਡਰ ਹੋ ਕੇ ਪੈਰ ਜਮਾ ਕੇ ਨਿਸ਼ਾਨਾ ਵਿੰਨ ਕੇ ਗੋਲੀ ਮਾਰੀ ਹੈ ਅਤੇ ਸ਼ੇਰ ਦਾ ਜਿਹੜਾ ਸ਼ਿਕਾਰ ਕੀਤਾ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਭੇਜ ਕਰਕੇ ਸ਼ੇਰ ਦੀ ਖੱਲ ਉਤਰਵਾਈ, ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੀ ਖੱਲ ਉਤਾਰ ਲਈ ਅਤੇ ਇੱਕ ਗਧਾ ਜਿਹੜਾ ਸੀ ਘੁਮਿਆਰ ਦਾ ਉਹ ਮੰਗਵਾਇਆ। ਹੁਣ ਜਿਹੜੀ ਸ਼ੇਰ ਦੀ ਖੱਲ ਸੀ ਉਹ ਗਧੇ 'ਤੇ ਪਾ ਦਿੱਤੀ, ਖੇਤਾਂ ਵਿੱਚ ਜੰਗਲਾਂ ਵਾਲੇ ਪਾਸੇ ਛੱਡ ਦਿੱਤਾ। ਹੁਣ ਹੈ ਗਧਾ ਉਹ ਜੰਗਲਾਂ ਵਾਲੇ ਪਾਸੇ ਖੇਤਾਂ ਵਿੱਚ ਫਸਲਾਂ ਨੂੰ ਖਾਂਦਾ ਹੈ, ਵੇਖ ਕੇ ਲੋਕ ਡਰਦੇ ਵੀ ਨੇ, ਭੈ ਭੀਤ ਨੇ, ਕੋਈ ਨੇੜੇ ਨਹੀਂ ਜਾਂਦਾ। ਦੋ ਤਿੰਨ ਦਿਨ ਦਾ ਸਮਾਂ ਇਸ ਤਰ੍ਹਾਂ ਬੀਤਿਆ ਅਤੇ ਇਹ ਜਿਹੜਾ ਗਧਾ ਸੀ ਸ਼ੇਰ ਦੀ ਖੱਲ ਪਾਈ ਹੋਈ ਅਤੇ ਦੋ ਤਿੰਨ ਦਿਨ ਬਾਅਦ ਨਗਰ ਵੱਲ ਆਇਆ ਜਿੱਥੇ ਘੁਮਿਆਰ ਦਾ ਘਰ ਸੀ ਉਹਦੇ ਦਰਵਾਜ਼ੇ ਅੱਗੇ ਖੜ੍ਹਾ ਹੋ ਗਿਆ। ਹੁਣ ਨਾ ਹਿਲਦਾ ਨਾ ਜੁਲਦਾ ਉੱਥੇ ਖੜ੍ਹਾ, ਅਤੇ ਘੁਮਿਆਰ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਵੇਖਿਆ ਬੜਾ ਭਿਆਨਕ ਸ਼ੇਰ ਖੜ੍ਹਾ, ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਹੁਣ ਉਹ ਖੜ੍ਹ ਕੇ ਅੰਦਰੋਂ ਵੇਖਣ ਲੱਗਾ ਅਤੇ ਜਦੋਂ ਕਾਫ਼ੀ ਸਮਾਂ ਤੱਕ ਦੇਖਦਾ ਰਿਹਾ ਅਤੇ ਵੇਖਿਆ ਕਿ ਸ਼ੇਰ ਨਹੀਂ ਲੱਗਦਾ, ਇਹ ਤਾਂ ਇੱਕੋ ਜਗ੍ਹਾ 'ਤੇ ਉਸੇ ਤਰ੍ਹਾਂ ਖੜ੍ਹਾ ਹੈ। ਦਰਵਾਜ਼ਾ ਖੋਲ੍ਹ ਕੇ ਉਹਨੇ ਜਿਹੜਾ ਸੀ ਵੇਖਿਆ ਅਤੇ ਇਹਦੀ ਜਿਹੜੀ ਪਾਈ ਹੋਈ ਉੱਪਰ ਖੱਲ ਸੀ ਉਤਾਰ ਦਿੱਤੀ ਅਤੇ ਇਹਦੇ ਸੋਟੀ ਮਾਰੀ ਅਤੇ ਇਹਦੇ ਉੱਪਰ ਜਿਹੜੀ ਛੱਟ ਸੀ ਉਹ ਪਾ ਲਈ ਸਮਾਨ ਢੋਣ ਵਾਲੀ। ਇਉਂ ਸਾਰਾ ਪ੍ਰਸੰਗ ਜਦੋਂ ਜਾਣਿਆ ਸਿੱਖਾਂ ਨੇ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸਣ ਲੱਗੇ। ਹੁਣ ਇਹ ਜਿਹੜਾ ਦ੍ਰਿਸ਼ਟਾਂਤ ਰਚਿਆ ਗੁਰੂ ਸਾਹਿਬ ਜੀ ਨੇ ਗੁਰੂ ਖਾਲਸੇ ਨੂੰ ਸਮਝਾਉਣ ਵਾਸਤੇ, ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸਤਪੁਰ ਮੈਂ ਪਾ ਵਿਦਿਤ ਪ੍ਰਸੰਗ,
ਸਾਰੇ ਨਗਰ ਦੇ ਵਿੱਚ ਇਹ ਪ੍ਰਸੰਗ ਵਿਦਿਤ ਹੋ ਗਿਆ ਕਿ ਜਿਹੜਾ ਉਹ ਕਈ ਦਿਨ ਤੋਂ ਸ਼ੇਰ ਦਾ ਭੁਲੇਖਾ ਪਾ ਕੇ ਫਿਰ ਰਿਹਾ ਸੀ, ਜਿਹਨੂੰ ਵੇਖ ਕੇ ਸਾਰੇ ਡਰਦੇ ਸਨ ਕਿ ਬੜਾ ਵੱਡਾ ਆਕਾਰ ਦਾ ਬੜਾ ਭਿਆਨਕ ਸ਼ੇਰ ਹੈ, ਉਹ ਤਾਂ ਗਧਾ ਨਿਕਲਿਆ ਘੁਮਿਆਰ ਦਾ, ਉਹਨੇ ਉਹਦੀ ਖੱਲ ਉਤਾਰ ਦਿੱਤੀ ਹੈ ਅਤੇ ਪਕੜ ਕੇ ਬੰਨ ਲਿਆ ਹੈ।
ਕਿਨਹੂੰ ਜਾਏ ਕਯੋ ਗੁਰਸੰਗ,
ਤੇ ਕਿਸੇ ਨੇ ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸਣਾ ਕੀਤਾ ਕਿ ਸਤਿਗੁਰੂ ਜੀ ਜਿਹੜਾ ਦੋ ਚਾਰ ਦਿਨ ਤੋਂ ਰੌਲਾ ਪਿਆ ਸੀ, ਬੜਾ ਭਿਆਨਕ ਸ਼ੇਰ ਆਇਆ ਜਿਸ ਤੋਂ ਲੋਕ ਡਰਦੇ ਸਨ, ਉਹ ਸ਼ੇਰ ਤਾਂ ਘੁਮਿਆਰ ਦਾ ਗਧਾ ਨਿਕਲਿਆ, ਉਹਦੇ ਘੁਮਿਆਰ ਦੇ ਘਰ ਜਦੋਂ ਪਹੁੰਚਿਆ ਉਹਨੂੰ ਉਹਨੇ ਬੰਨ ਲਿਆ ਅਤੇ ਜਿਹੜਾ ਭਾਰ ਢੋਣ ਵਾਲੀ ਛੱਟ ਉਹਦੇ ਉੱਤੇ ਪਾ ਲਈ ਹੈ।
ਕੈਤ ਹੁਤੇ ਨਰ ਜਿਸ ਕੋ ਸ਼ੇਰ,
ਜਿਹਨੂੰ ਸਾਰੇ ਕਹਿੰਦੇ ਸਨ ਕਿ ਬੜਾ ਵੱਡਾ ਸ਼ੇਰ ਹੈ, ਬੜਾ ਭਿਆਨਕ ਸ਼ੇਰ ਹੈ ਜਿਹਦਾ ਸਾਰੇ ਡਰ ਮੰਨਦੇ ਸਨ।
ਗਹਿਓ ਸੁਖਰ ਕੁਲਾਲ ਨੇ ਹੀਰ,
ਉਹ ਗਧਾ ਜਦੋਂ ਕੁਲਾਲ ਘੁਮਿਆਰ ਦੇ ਘਰ ਗਿਆ ਤੇ ਜਦੋਂ ਘੁਮਿਆਰ ਨੇ ਉਸ ਨੂੰ ਵੇਖਿਆ,
ਲਦੇ ਗੂਣ ਮ੍ਰਿਗ ਛਾਲ ਉਤਾਰੀ,
ਉਹ ਜਿਹੜੇ ਮ੍ਰਿਗ ਛਾਲ ਸੀ ਭਾਵ ਸ਼ੇਰ ਦੇ ਜਿਹੜੇ ਖੱਲ ਸੀ ਉਹ ਉਤਾਰ ਦਿੱਤੀ ਘੁਮਿਆਰ ਨੇ, ਉਤਾਰ ਕੇ ਤੇ ਉਹਦੇ ਉੱਤੇ ਜਿਹੜੀ ਭਾਰ ਢੋਣ ਵਾਲੀ ਛੱਟ ਉਹ ਪਾ ਲਈ।
ਡਰੇ ਲੋਕ ਪਾ ਕੌਤਕ ਭਾਰੀ,
ਤੇ ਇਹ ਜਿਹੜਾ ਕੌਤਕ ਵੇਖ ਕਰਕੇ ਸਾਰੇ ਲੋਕ ਡਰੇ ਹੋਏ ਸਨ, ਸਾਰਿਆਂ ਦੇ ਮਨਾਂ ਅੰਦਰ ਭਾਰੀ ਡਰ ਬੈਠਾ ਹੋਇਆ ਸੀ।
ਤਬ ਸਤਿਗੁਰ ਸਭ ਹੁਣ ਸੁਣਾਇਓ,
ਤੇ ਹੁਣ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ
ਇਹ ਦ੍ਰਿਸ਼ਟਾਂ ਤੁਮੇਂ ਦਿਖਰਾਇਓ।
ਕਹਿਣ ਲੱਗੇ ਇਹ ਜਿਹੜਾ ਗਧੇ ਤੇ ਖਲ ਪਾਉਣ ਵਾਲਾ ਦ੍ਰਿਸ਼ਟਾਂਤ ਹੈ, ਇਹ ਗੁਰਸਿੱਖੋ ਇਹ ਤੁਹਾਨੂੰ ਸਮਝਾਉਣ ਵਾਸਤੇ ਕੀਤਾ ਹੈ।
ਜਾਤ ਪਾਤ ਮੈਂ ਰਾਸ਼ਬ ਜੈਸੇ,
ਜਿਹੜੇ ਸਿੱਖੀ ਨੂੰ ਤਿਆਗ ਕਰਕੇ ਜਿਹੜੇ ਅੰਮ੍ਰਿਤ ਨਹੀਂ ਛਕਣਗੇ, ਜਾਤ ਪਾਤ ਦੇ ਇਹਦੇ ਭਰਮ ਵਿੱਚ ਪਏ ਰਹਿਣਗੇ, ਉਹ ਗਧੇ ਦੀ ਨਿਆਈ ਨੇ। ਜਿਵੇਂ ਗਧਾ ਘੁਮਿਆਰ ਦੇ ਵੱਸ ਪਿਆ ਨਾ, ਤੇ ਘੁਮਿਆਰ ਨੇ ਉਹਦੇ ਤੋਂ ਖਲ ਉਤਾਰ ਦਿੱਤੀ ਹੈ ਤੇ ਉਹਦੇ ਉੱਤੇ ਨਾਲੇ ਤੇ ਉਹਨੂੰ ਡੰਡਾ ਮਾਰਿਆ ਤੇ ਨਾਲੇ ਛੱਟ ਪਾ ਲਈ ਹੈ ਭਾਰ ਢੋਣ ਵਾਲੀ, ਉਹ ਜਿਵੇਂ ਗਧਾ ਘੁਮਿਆਰ ਦੇ ਵੱਸ ਹੈ, ਉਹਦੇ ਤੇ ਸ਼ੇਰ ਦੀ ਖਲ ਤਾਂ ਪਾਈ ਸੀ ਪਰ ਉਹ ਕੱਲਾ ਬਾਹਰੀ ਲਿਬਾਸ ਸੀ, ਉਹ ਸ਼ੇਰ ਦੀ ਖਲ ਹੀ ਸੀ, ਅੰਦਰ ਸ਼ੇਰ ਵਾਲੀ ਕਰਨੀ ਥੋੜ੍ਹਾ ਸੀ। ਉਹ ਤਾਂ ਜਿਹੜਾ ਉਹਦਾ ਸੁਭਾਅ ਸੀ ਭਾਰ ਢੋਣ ਵਾਲਾ, ਉਸੇ ਤਰ੍ਹਾਂ ਉਸੇ ਥਾਂ ਪਹੁੰਚ ਗਿਆ ਕਿਉਂਕਿ ਉਹ ਘੁਮਿਆਰ ਦੇ ਵੱਸ ਪਿਆ ਹੋਇਆ। ਤੇ ਇਸੇ ਤਰ੍ਹਾਂ ਜਿਹੜਾ ਸਿੱਖ ਹੈ, ਜੇ ਉਹ ਜਾਤ ਪਾਤ ਦੇ ਵਿੱਚ ਫਸਿਆ ਹੋਇਆ ਤੇ ਮਾਨੋ ਉਹ ਜਾਤ ਪਾਤ ਦੇ ਵਿੱਚ ਫਸਿਆ ਹੋਇਆ ਉਸ ਗਧੇ ਦੀ ਨਿਆਈ ਹੈ।
ਬਸੀ ਕੁਲਾਲ ਲਾਜ ਮੈਂ ਤੈਸੀ,
ਤੇ ਜਿਵੇਂ ਗਧਾ ਘੁਮਿਆਰ ਦੇ ਵੱਸ ਹੈ ਉਵੇਂ ਉਹ ਸਿੱਖ ਜਿਹੜਾ ਜਾਤ ਪਾਤ ਦੇ ਭਰਮ ਵਿੱਚ ਪਿਆ ਲਾਜ ਦੇ ਵੱਸ ਪਿਆ ਹੋਇਆ, ਉਹ ਵੀ ਉਹਦੀ ਵੀ ਹਾਲਤ ਉਸ ਗਧੇ ਵਾਲੀ ਹੈ। ਜਿਸ ਜਾਤ ਪਾਤ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਕੱਢਿਆ ਸੀ ਸਿੱਖ ਨੂੰ, ਅੱਜ ਅਸੀਂ ਫਿਰ ਉੱਥੇ ਖੜ੍ਹੇ ਹਾਂ। ਅੱਜ ਗੁਰਦੁਆਰੇ ਬਣ ਗਏ, ਆਰਾਮਗੜੀਆਂ ਦਾ ਗੁਰਦੁਆਰਾ ਹੈ, ਆ ਫਲਾਣੀ ਬਰਾਦਰੀ ਦਾ ਗੁਰਦੁਆਰਾ, ਫਲਾਣੀ ਬਰਾਦਰੀ, ਗੁਰੂ ਘਰ ਹੀ ਅਸੀਂ ਜਾਤਾਂ ਪਾਤਾਂ ਦੇ ਆਧਾਰ 'ਤੇ ਬਣਾ ਦਿੱਤੇ, ਕਿੱਥੇ ਫਿਰ ਸਿੱਖ ਕਿੱਥੇ ਖੜ੍ਹਾ ਹੈ? ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ? ਪਾਤਸ਼ਾਹ ਕਹਿੰਦੇ ਗਧੇ ਵਾਲੀ ਹਾਲਤ ਹੈ, ਗਧੇ ਦੀ ਨਿਆਈ ਹੈ। ਜੇ ਸਿੱਖ ਜਾਤ ਪਾਤ ਵਿੱਚ ਅੱਜ ਵੀ ਪਿਆ ਹੋਇਆ, ਜਿਹੜਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਜਾਂਦਾ ਹੈ, ਗੁਰੂ ਖਾਲਸੇ ਵਿੱਚ ਸ਼ਾਮਿਲ ਹੋ ਜਾਂਦਾ ਹੈ, ਉਹਦੀ ਜਾਤ ਪਾਤ ਗੁਰੂ ਖਤਮ ਕਰ ਦਿੰਦਾ, ਉਹਦੀ ਜਾਤ ਫਿਰ ਗੁਰੂ ਵਾਲੀ ਹੋਈ ਹੈ। ਅਤੇ ਅਸੀਂ ਤਾਂ ਅੱਜ ਤੱਕ ਨਹੀਂ ਨਿਕਲੇ ਇਹਨਾਂ ਚੀਜ਼ਾਂ ਵਿੱਚੋਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਜਦੋਂ ਸੰਸਾਰ 'ਤੇ ਆਏ ਤੇ ਸਭ ਤੋਂ ਪਹਿਲਾ ਕਾਰਜ ਗੁਰੂ ਸਾਹਿਬ ਜੀ ਨੇ ਇਹੀ ਕੀਤਾ ਸੀ ਕਿ ਜਿਹੜੀ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਸ਼ਕਤੀ ਵੱਖ ਵੱਖ ਟੁਕੜਿਆਂ ਵਿੱਚ ਵੰਡੀ ਹੋਈ ਸੀ ਆ ਜਾਤਾਂ ਪਾਤਾਂ ਦੇ ਆਧਾਰ 'ਤੇ, ਉਹ ਸਾਰਿਆਂ ਨੂੰ ਇੱਕ ਸੂਤ ਵਿੱਚ ਪਰੋ ਕੇ ਇੱਕ ਅਕਾਲ ਪੁਰਖ ਪਰਮਾਤਮਾ ਨਾਲ ਜੋੜਿਆ ਅਤੇ ਇੱਕ ਓਅੰਕਾਰ ਦੇ ਰਾਹੀਂ ਸਾਰਿਆਂ ਨੂੰ ਇਹ ਦ੍ਰਿੜ ਕਰਵਾਇਆ। ਔਰ ਫਿਰ ਅਸੀਂ ਉੱਥੇ ਫਿਰ ਫਸ ਗਏ। ਹੁਣ ਗੁਰੂ ਸਾਹਿਬ ਕਹਿੰਦੇ ਜਿਹੜਾ ਜਾਤ ਪਾਤ ਵਿੱਚ ਪਿਆ ਉਹ ਗਧੇ ਦੀ ਨਿਆਈ ਹੈ, ਅਤੇ ਜਿਹੜਾ ਦੁਨੀਆ ਦੀ ਲਾਜ ਲੋਕ ਲਾਜ ਵੇਖਦਾ ਅਤੇ ਕਿ ਲੋਕ ਮੈਨੂੰ ਕੀ ਕਹਿਣਗੇ, ਅਤੇ ਮਾਨੋ ਉਹ ਜਿਵੇਂ ਗਧਾ ਘੁਮਿਆਰ ਦੇ ਵੱਸ ਪਿਆ ਉਸੇ ਤਰ੍ਹਾਂ ਫਿਰ ਉਹ ਵੀ ਲਾਜ ਦੇ ਵੱਸ ਪਿਆ ਹੋਇਆ, ਗਧੇ ਦੀ ਨਿਆਈ ਹੈ।
ਤਿਸ ਤੇ ਸਤਿਗੁਰ ਲਏ ਨਿਕਾਸ,
ਅਤੇ ਗੁਰੂ ਨੇ ਕਿਰਪਾ ਕਰਕੇ ਗੁਰੂ ਕੇ ਖਾਲਸੇ ਨੂੰ ਇਹਦੇ ਵਿੱਚੋਂ ਕੱਢ ਲਿਆ। ਇਹ ਜਿਹੜਾ ਜਾਤ ਪਾਤ ਦਾ ਕੋੜ ਚੰਬੜਿਆ ਹੋਇਆ ਸੰਸਾਰ ਨੂੰ, ਜਾਤ ਪਾਤ ਦੇ ਵਿੱਚ ਪਏ ਵਖਰੇਵਿਆਂ ਵਿੱਚ ਪਏ ਹੋਏ ਲੋਕ ਵੰਡੇ ਨੇ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੇ ਖਾਲਸੇ ਨੂੰ ਇਸ ਦੇ ਵਿੱਚੋਂ ਕੱਢ ਲਿਆ ਹੈ।
ਬਖਸ਼ੀ ਸਕਲ ਪਦਾਰਥ ਪਾਸ,
ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਪਦਾਰਥ ਜਿਹੜੇ ਨੇ ਗੁਰੂ ਖਾਲਸੇ ਨੂੰ ਬਖਸ਼ ਦਿੱਤੇ ਨੇ। ਜਿੰਨੇ ਵੀ ਜੀਵਨ ਦੇ ਸੁੱਖ ਨੇ, ਪਦਾਰਥ ਨੇ ਸੰਸਾਰ ਦੇ ਅੰਦਰ, ਸਤਿਗੁਰੂ ਨੇ ਕਿਰਪਾ ਕਰਕੇ ਗੁਰੂ ਕੇ ਖਾਲਸੇ ਨੂੰ ਇਹ ਜਾਤ ਪਾਤ ਦੇ ਕੋੜ ਵਿੱਚੋਂ ਕੱਢ ਕੇ ਸਾਰੇ ਪਦਾਰਥ ਗੁਰੂ ਖਾਲਸੇ ਨੂੰ ਬਖਸ਼ ਦਿੱਤੇ ਹਨ।
ਅਲਤ ਵਿਖੇ ਸ਼ੁਭ ਭੋਗ ਵਿਸਾਲੇ,
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਹਲਤ ਵਿਖੇ ਸਭ ਭੋਗ ਵਿਸਾਲੇ, ਇਸ ਮਾਤ ਲੋਕ ਵਿੱਚ ਰਹਿੰਦਿਆਂ ਹਲਤ ਵਿੱਚ ਰਹਿੰਦਿਆਂ ਵੀ ਸਿੱਖ ਨੂੰ ਸਾਰੇ ਸਿੱਖ ਗੁਰੂ ਨੇ ਬਖਸ਼ੇ ਨੇ, ਸੁੱਖ ਦਿੱਤੇ ਨੇ ਸਾਰੇ। ਜਿੱਥੇ ਗੁਰੂ ਕਾ ਸਿੱਖ ਅੰਮ੍ਰਿਤ ਧਾਰੀ ਹੋ ਕੇ ਗੁਰਬਾਣੀ ਨਾਲ ਜੁੜਦਾ, ਗੁਰ ਆਸ਼ੇ ਅਨੁਸਾਰ ਜੀਵਨ ਬਤੀਤ ਕਰਦਾ, ਉਹਦਾ ਹਾਲਤ ਵੀ ਸਵਰਿਆ, ਉਹ ਹਾਲਤ ਦੇ ਵੀ ਸੁੱਖ ਮਾਣਦਾ, ਅਤੇ ਉਹਦੇ ਅੰਦਰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਰੀ ਬਖਸ਼ਿਸ਼ ਕੀਤੀ ਹੈ।
ਪਲਤ ਵਿਖੇ ਮੈਂ ਕਰੋਂ ਸੰਭਾਲੀ।
ਜਦੋਂ ਹਾਲਤ ਨੂੰ ਛੱਡ ਕੇ ਪਲਤ ਵਿੱਚ ਜਾਣਾ, ਲੋਕ ਨੂੰ ਛੱਡ ਕੇ ਪਰਲੋਕ ਵਿੱਚ ਜਾਣਾ, ਤੇ ਪਰਲੋਕ ਵਿੱਚ ਵੀ ਗੁਰੂ ਨੇ ਆਪ ਸਹਾਇਕ ਬਣਨਾ, ਉੱਥੇ ਗੁਰੂ ਨੇ ਸਹਾਈ ਹੋਣਾ। ਹਾਲਤ ਵਿੱਚ ਵੀ ਗੁਰੂ ਨੇ ਰੱਖਿਆ ਕਰਨੀ ਹੈ, ਕਿਰਪਾ ਕਰਕੇ ਸਾਰੇ ਸੁੱਖ ਬਖਸ਼ ਦਿੱਤੇ ਨੇ, ਤੇ ਪਰਲੋਕ ਦੇ ਵੀ ਸਾਰੇ ਸੁੱਖ ਦੇ ਕਰਕੇ ਉੱਥੇ ਵੀ ਗੁਰੂ ਆਪ ਰਖਵਾਲਾ ਬਣਦਾ, ਗੁਰੂ ਰੱਖਿਆ ਕਰਦਾ ਹੈ।
ਉੱਤਮ ਪਦ ਮੈਂ ਤਬ ਪਹੁੰਚਾਉਂ।
ਉੱਤਮ ਪਦਵੇ ਦੇ ਉੱਤੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਗੁਰੂ ਕੇ ਖਾਲਸੇ ਨੂੰ ਪਹੁੰਚਾਉਣਾ ਹੈ।
ਜਮ ਬਸ ਪਰ ਬੀ ਤੇ ਛੁਟਕਾਉਂ।
ਇਹ ਉੱਤਮ ਪਦਵੀ ਗੁਰੂ ਕੇ ਖਾਲਸੇ ਨੂੰ ਬਖਸ਼ ਦਿੱਤੀ ਹੈ, ਤੇ ਜਮਾਂ ਦੇ ਵਸ ਗੁਰੂ ਕਾ ਖਾਲਸਾ ਨਹੀਂ ਪਵੇਗਾ, ਜਮਾਂ ਦੇ ਕੋਲੋਂ ਗੁਰੂ ਕੇ ਖਾਲਸੇ ਨੂੰ ਗੁਰੂ ਆਪ ਛਡਵਾ ਲਵੇਗਾ, ਜਮ ਉਹਦੇ ਨੇੜ ਨਹੀਂ ਆ ਸਕਣਗੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਜਮਦੂਤ ਉਹਦੇ ਨੇੜੇ ਨਹੀਂ ਆਉਂਦੇ, ਜਮਾਂ ਦਾ ਡਰ ਉਹਨੂੰ ਨਹੀਂ ਵਿਆਪਦਾ।
ਜਿਮ ਰਾਸ਼ਬ ਤਰ ਕੇ ਹਰ ਬਾਨਾ।
ਜਿਵੇਂ ਗਧੇ ਦੇ ਉੱਪਰ ਸ਼ੇਰ ਦਾ ਬਾਣਾ ਉਹਦੀ ਖਲ ਜਿਹੜੀ ਪਾਈ ਸੀ।
ਬਿਨ ਡਰ ਕਰਿਓ ਖੇਤ ਗਨ ਖਾਨਾ।
ਹੁਣ ਉਹ ਬਿਨਾਂ ਡਰ ਦੇ ਜਾ ਕੇ ਖੇਤਾਂ ਦੇ ਵਿੱਚ ਫਸਲਾਂ ਨੂੰ ਖਾਂਦਾ ਰਿਹਾ। ਹੁਣ ਉਹਨੂੰ ਤਾਂ ਸ਼ੇਰ ਮੰਨ ਕੇ ਕੋਈ ਵੀ ਨਹੀਂ ਸੀ ਜਾ ਕੇ ਖੇਤਾਂ ਵਿੱਚੋਂ ਬਾਹਰ ਕੱਢਦਾ, ਕੋਈ ਨੇੜੇ ਨਹੀਂ ਸੀ ਜਾਂਦਾ, ਤੇ ਬਿਨਾਂ ਕਿਸੇ ਦਾ ਡਰ ਮੰਨਿਆ ਉਹ ਜਿਹੜਾ ਗਧਾ ਸ਼ੇਰ ਦੇ ਖਲ ਪਾ ਕੇ ਖੇਤੀ ਨੂੰ ਚਰਦਾ ਰਿਹਾ।
ਪੁਨਕ ਲਾਲ ਕੇ ਪ੍ਰਵਸ਼ਿਓ ਜਾਈ।
ਤੇ ਫਿਰ ਕੁਝ ਦਿਨ ਇਸ ਤਰ੍ਹਾਂ ਬਤੀਤ ਕਰਕੇ ਉਹ ਕੁਲਾਲ ਘੁਮਿਆਰ ਦੇ ਘਰ ਵੱਲ ਚਲਾ ਗਿਆ।
ਲਾਦ ਗੂਣ ਕੋ ਲਸ਼ਟ ਲਗਾਈ।
ਨਾਲੇ ਤਾਂ ਉਹ ਘੁਮਿਆਰ ਨੇ ਖਲ ਉਤਾਰ ਦਿੱਤੇ ਸ਼ੇਰ ਦੇ, ਤੇ ਡੰਡਾ ਮਾਰਿਆ ਇਹਦੇ, ਤੇ ਨਾਲੇ ਜਿਹੜੀ ਛੱਟ ਸੀ ਭਾਰ ਢੋਣ ਵਾਲੀ ਉਹ ਉਹਦੇ ਉੱਤੇ ਪਾ ਦਿੱਤੀ।
ਤਿਸ ਹੋਏ ਸਿੰਘ ਜਾਤ ਮੈਂ ਪਰੇ।
ਤੇ ਜੇ ਸਿੰਘ ਹੋ ਕੇ ਜਾਤ ਪਾਤ ਵਿੱਚ ਪੈਂਦਾ, ਜਾਤ ਪਾਤ ਦਾ ਭਰਮ ਕਰਦਾ ਹੈ,
ਤਾਂ ਜੇ ਸ਼ਸਤਰ ਪੈ ਕੋਈ ਨਾ ਤਰੇ।
ਤੇ ਸ਼ਸਤਰਾਂ ਦਾ ਤਿਆਗ ਕਰ ਦੇਵੇ, ਸ਼ਸਤਰਹੀਣ ਹੋ ਜਾਏ, ਫਿਰ ਉਹਦਾ ਡਰ ਕੋਈ ਨਹੀਂ ਮੰਨਦਾ। ਅੱਜ ਹਾਲਤ ਸਾਡੀ ਬਣੀ ਹੋਈ ਹੈ, ਅਸੀਂ ਸ਼ਸਤਰ ਤਿਆਗ ਦਿੱਤੇ, ਤੇ ਸ਼ਸਤਰ ਤੋਂ ਬਿਨਾਂ ਫਿਰ ਜਿਹੜਾ ਸਿੱਖ ਆ ਉਹ ਭੇਡ ਦੇ ਸਮਾਨ ਹੈ। ਅੱਜ ਜਿਹੜਾ ਵੇਖਦਾ ਉਹ ਸਿੱਖ ਦੇ ਗੱਲ ਨੂੰ ਹੱਥ ਪਾ ਲੈਂਦਾ, ਵੇਖਦੇ ਹਾਂ ਜੀ ਅੱਜ ਫਲਾਣੀ ਥਕਾ ਜਗ੍ਹਾ ਕੁੱਟ ਦਿੱਤਾ ਜੀ, ਅੱਜ ਸਿੱਖ ਨਾਲ ਕੁੱਟਮਾਰ ਕੀਤੀ, ਇਉਂ ਹੋਇਆ, ਕਿਉਂਕਿ ਅਸੀਂ ਭੇਡ ਦੇ ਸਮਾਨ ਹੋ ਗਏ। ਹੁਣ ਡਰ ਨਹੀਂ ਨਾ ਰਿਹਾ ਸਿੱਖ ਦਾ, ਸਿੱਖ ਨੇ ਸ਼ਸਤਰਾਂ ਦਾ ਤਿਆਗ ਕਰ ਦਿੱਤਾ। ਗੁਰੂ ਸਾਹਿਬ ਕਹਿੰਦੇ ਜਦੋਂ ਸਿੰਘ ਸ਼ਸਤਰਾਂ ਦਾ ਤਿਆਗ ਕਰ ਦੇਵੇਗਾ, ਉਹਦਾ ਕੋਈ ਭੈ ਨਹੀਂ ਮੰਨੇਗਾ, ਕੋਈ ਡਰ ਨਹੀਂ ਮੰਨੇਗਾ।
ਹਲਤਕਾਰ ਕੋ ਕਰਤ ਗਵਾਵੇ।
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਉਹ ਹਲਤ ਦੇ ਵਿੱਚ ਉਹਦੇ ਕਾਰਜ ਸਾਰੇ ਵਿਗੜ ਜਾਣਗੇ। ਜੇ ਗੁਰੂ ਕੀ ਸਿੱਖੀ ਧਾਰਨ ਕਰਕੇ ਉਹਦਾ ਤਿਆਗ ਕਰੇਗਾ, ਸ਼ਸਤਰਾਂ ਦਾ ਤਿਆਗ ਕਰ ਦੇਵੇਗਾ, ਜਾਂ ਸਿੱਖੀ ਵਿੱਚ ਨਹੀਂ ਆਵੇਗਾ, ਗੁਰੂ ਖਾਲਸੇ ਵਿੱਚ ਸ਼ਾਮਿਲ ਨਹੀਂ ਹੋਵੇ, ਫਿਰ ਹਾਲਤ ਹੀ ਹੋਵੇਗੀ ਨਾ ਉਹਦੀ। ਉਹ ਫਿਰ ਜਿਹੜਾ ਉਹਦਾ ਨਾ ਕੋਈ ਭੈ ਮੰਨੇਗਾ, ਤੇ ਹਾਲਤ ਵਿੱਚ ਲੋਕ ਵਿੱਚ ਰਹਿੰਦਿਆਂ ਉਹਦੇ ਜਿਹੜੇ ਕਾਰਜ ਨੇ ਉਹ ਵੀ ਨਹੀਂ ਸਵਰਨਗੇ।
ਪਲਤ ਸਹਾਇਕ ਕੋਈ ਨਾ ਪਾਵੇ।
ਤੇ ਪਲਤ ਜਦੋਂ ਲੋਕ ਨੂੰ ਛੱਡ ਕੇ ਪਲਤ ਪਰਲੋਕ ਵਿੱਚ ਜਾਏਗਾ, ਉੱਥੇ ਵੀ ਉਹਦੀ ਸਹਾਇਤਾ ਕਿਸੇ ਨੇ ਨਹੀਂ ਕਰਨੀ, ਕਿਉਂਕਿ ਗੁਰੂ ਸਹਾਇਕ ਬਣਦਾ ਨਾ। ਤੇ ਜੇ ਗੁਰੂ ਨੂੰ ਹੀ ਗੁਰੂ ਵਾਲੇ ਬਣੇ ਹੀ ਨਹੀਂ, ਗੁਰੂ ਦੀ ਸਿੱਖਿਆ ਧਾਰਨ ਨਹੀਂ ਕੀਤੀ, ਖੰਡੇ ਬਾਟੇ ਦੀ ਪਾਉਲ ਨਹੀਂ ਲਈ, ਫਿਰ ਪਾਤਸ਼ਾਹ ਕਹਿੰਦੇ ਉਹਦਾ ਪਲਤ ਵਿੱਚ ਜਾ ਕੇ ਪਰਲੋਕ ਵਿੱਚ ਉਹਦੀ ਕੌਣ ਸਹਾਇਤਾ ਕਰੇਗਾ, ਉਹਦੀ ਕੋਈ ਵੀ ਸਹਾਇਤਾ ਨਹੀਂ ਕਰੇਗਾ।
ਤਾਂ ਜੇ ਸ਼ਸਤਰ ਪੈ ਕਰੇ ਨਾ ਕੋਈ।
ਇਸ ਤਰ੍ਹਾਂ ਦੇ ਨਾਲ ਤਜੇ ਸ਼ਸਤਰ ਭੈ ਕਰੇ ਨਾ ਕੋਈ, ਜਿਹੜਾ ਸ਼ਸਤਰਾਂ ਦਾ ਤਿਆਗ ਕਰ ਦੇਵੇਗਾ ਉਹਦਾ ਕੋਈ ਭੈ ਨਹੀਂ ਮੰਨੇਗਾ।
ਪਯੋ ਗਧੇ ਕੋ ਗਧਾ ਸੋਈ।
ਉਹ ਗਧੇ ਦਾ ਗਧਾ ਹੈ, ਪਾਤਸ਼ਾਹ ਕਹਿੰਦੇ ਉਹ ਗਧਿਆਂ ਦਾ ਗਧਾ ਹੀ ਰਹੇਗਾ, ਜਿਹੜਾ ਸ਼ਸਤਰਾਂ ਦਾ ਤਿਆਗ ਕਰੇਗਾ, ਸਿੱਖੀ ਨੂੰ ਨਹੀਂ ਅਪਣਾਏਗਾ, ਸ਼ਸਤਰਾਂ ਦਾ ਤਿਆਗ ਕਰਕੇ ਸਮਾਨੋ ਗਧੇ ਦਾ ਗਧਾ ਰਹੇਗਾ।
ਜਾਂ ਤੇ ਸ਼੍ਰੀ ਅਕਾਲ ਕੋ ਬਾਣਾ।
ਇਸ ਜਿਹੜਾ ਬਾਣਾ ਦਿੱਤਾ ਗੁਰੂ ਕੇ ਖਾਲਸੇ ਨੂੰ, ਖਾਲਸਾ ਜੀ ਇਹ ਅਕਾਲ ਦਾ ਬਾਣਾ ਹੈ, ਇਹ ਅਕਾਲ ਦਾ ਬਾਣਾ ਮੈਂ ਖਾਲਸੇ ਨੂੰ ਦਿੱਤਾ ਹੈ।
ਦੇ ਮੈਂ ਕੀਨੇ ਸਿੰਘ ਸਮਾਨਾ।
ਤੇ ਇਹ ਖਾਲਸੇ ਨੂੰ ਅਕਾਲ ਦਾ ਬਾਣਾ ਦੇ ਕੇ ਮੈਂ ਸ਼ੇਰ ਦੇ ਸਮਾਨ ਕੀਤਾ। ਇਹ ਬਾਣਾ ਅਕਾਲ ਪੁਰਖ ਪਰਮਾਤਮਾ ਦਾ, ਖਾਲਸਾ ਵੀ ਅਕਾਲ ਪੁਰਖ ਦੀ ਮੌਜ ਨਾਲ ਪ੍ਰਗਟ ਹੋਇਆ, ਤੇ ਬਾਣਾ ਵੀ ਅਕਾਲ ਪੁਰਖ ਦਾ, ਮੈਂ ਖਾਲਸੇ ਨੂੰ ਬਖਸ਼ਿਸ਼ ਕੀਤਾ। ਤੇ ਜਿਹੜਾ ਇਹ ਖਾਲਸੇ ਨੂੰ ਬਾਣਾ ਬਖਸ਼ਿਆ, ਮਾਨੋ ਇਹ ਸ਼ੇਰ ਦੇ ਸਮਾਨ ਸਿੰਘ ਨੂੰ ਕੀਤਾ ਹੈ।
ਇਸ ਕੇ ਤਰੇ ਸਦਾ ਸੁਖ ਹੋਈ।
ਤੇ ਜਿਹੜਾ ਇਸ ਬਾਣੇ ਨੂੰ ਧਾਰਨ ਕਰੇਗਾ ਉਹਨੂੰ ਸਦਾ ਹੀ ਸੁਖ ਵਿਆਪਣਗੇ। ਉਹਦਾ ਜੀਵਨ ਸਦਾ ਸੁਖਮਈ ਬਣਿਆ ਰਹੇਗਾ। ਉਹਨੂੰ ਕਦੇ ਕੋਈ ਦੁੱਖ ਨੇੜੇ ਨਹੀਂ ਆਉਣਗੇ। ਜਿਹੜਾ ਬਾਣਾ ਧਾਰਨ ਕਰੇਗਾ, ਇਹ ਅਕਾਲ ਦੇ ਬਾਣੇ ਨੂੰ ਧਾਰਨ ਕਰੇਗਾ, ਉਹਦੇ ਜੀਵਨ ਅੰਦਰ ਸਦਾ ਸੁਖ ਆਨੰਦ ਬਣਿਆ ਰਹੇਗਾ।
ਤਿਆਗੀ ਦੋਨੋਂ ਲੋਕ ਨਟ ਹੋਈ,
ਤੇ ਜਿਹੜਾ ਖਾਲਸੇ ਦੇ ਇਸ ਬਾਣੇ ਦਾ ਪਾ ਕੇ ਤਿਆਗ ਕਰ ਦੇਵੇਗਾ, ਉਹਨੂੰ ਦੋਨਾਂ ਲੋਕਾਂ ਵਿੱਚ ਢੋਈ ਨਹੀਂ ਮਿਲੇਗੀ। ਜਿਹਨੂੰ ਇਹ ਬਾਣਾ ਚੰਗਾ ਨਹੀਂ ਲੱਗਦਾ, ਬਾਣੇ ਨੂੰ ਪਿਆਰ ਨਹੀਂ ਕਰਦੇ, ਬਾਣਾ ਤਿਆਗ ਦਿੰਦੇ ਨੇ, ਕਹਿੰਦੇ ਜੀ ਬਾਣਾ ਪਾ ਕੇ ਤਾਂ ਅਸੀਂ ਹੋਰ ਹੀ ਤਰ੍ਹਾਂ ਲੱਗਦੇ ਆ, ਦੁਨੀਆਂ ਦੇ ਜਿਹੜੇ ਪਹਿਰਾਵੇ ਨੇ ਪੱਛਮੀ ਪਹਿਰਾਵੇ ਸਾਨੂੰ ਬੜੇ ਚੰਗੇ ਲੱਗਦੇ ਨੇ, ਅੱਜ ਸਾਡਾ ਲਿਬਾਸ ਹੀ ਬਦਲ ਗਿਆ, ਸਾਡੀ ਪੁਸ਼ਾਕ ਹੀ ਸਾਨੂੰ ਵਿਸਰ ਗਈ, ਅੱਧ ਨੰਗੇ ਹੋ ਕੇ ਤੁਰੇ ਫਿਰਦੇ ਹਾਂ, ਸ਼ਰਮ ਹਿਆ ਸਾਡੇ ਵਿੱਚੋਂ ਚਲੇ ਗਈ। ਗੁਰੂ ਸਾਹਿਬ ਜੀ ਨੇ ਸਾਨੂੰ ਬਾਣਾ ਦਿੱਤਾ ਸੀ ਅਕਾਲ ਦਾ, ਉਹ ਚੰਗਾ ਨਹੀਂ ਲੱਗਿਆ, ਪੱਛਮੀ ਪਹਿਰਾਵੇ ਸਾਨੂੰ ਚੰਗੇ ਲੱਗਣ ਲੱਗ ਪਏ। ਸੋ ਪਾਤਸ਼ਾਹ ਕਹਿੰਦੇ ਕਿ ਜਿਹੜਾ ਇਹਦਾ ਤਿਆਗ ਕਰੇਗਾ ਉਹਨੂੰ ਲੋਕ ਪ੍ਰਲੋਕ ਵਿੱਚ ਢੋਈ ਨਹੀਂ ਮਿਲੇਗੀ।
ਇਮਕਲ ਗੀ ਤਰ ਸਿੱਖ ਸਮਝਾਏ,
ਇਸ ਤਰ੍ਹਾਂ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਇਹ ਦ੍ਰਿਸ਼ਟਾਂਤ ਦੇ ਕੇ ਸਿੱਖਾਂ ਨੂੰ ਸਮਝਾਉਣਾ ਕੀਤਾ।
ਤਨ ਤਨ ਗੁਰ ਸਭ ਨੇ ਅਲਾਏ,
ਹੁਣ ਸਾਰੀਆਂ ਸਿੱਖ ਸੰਗਤਾਂ ਗੁਰੂ ਕੇ ਸਿੰਘ ਮੁਖੋ ਕਹਿੰਦੇ ਹਨ ਧੰਨ ਹਨ ਸਤਿਗੁਰੂ ਜੀ, ਧੰਨ ਹਨ ਸਤਿਗੁਰੂ ਜੀ।
ਨਿਸ਼ਚੇ ਖਰਤੇ ਸ਼ੇਰ ਬਣਾਏ,
ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਸਿੱਖਾਂ ਨੂੰ ਸ਼ੇਰ ਬਣਾ ਦਿੱਤਾ, ਸਿੰਘ ਦੇ ਸ਼ੇਰ ਦੇ ਸਮਾਨ ਕਰ ਦਿੱਤਾ ਹੈ।
ਜੇ ਪਪੀਲ ਕਾ ਕਰੀ ਸੁਹਾਏ,
ਜਿਹੜੀਆਂ ਕੀੜੀਆਂ ਨੇ ਮਾਨੋ ਹਾਥੀ ਦੇ ਸਮਾਨ ਕਰ ਦਿੱਤਾ, ਕੀੜੀਆਂ ਨੂੰ ਸੁੰਦਰ ਹਾਥੀ ਬਣਾ ਦਿੱਤਾ ਹੈ।
ਬਕਮਰਾਲ ਸੇ ਜਾਣੇ ਪਰੇ,
ਤੇ ਮਾਨੋ ਬਗਲਿਆਂ ਤੋਂ ਹੰਸ ਬਣ ਗਏ ਨੇ, ਗੁਰੂ ਕੇ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਬਗਲਿਆਂ ਤੋਂ ਹੰਸ ਗੁਰੂ ਨੇ ਕਿਰਪਾ ਕਰਕੇ ਬਣਾ ਦਿੱਤਾ ਹੈ।
ਹੁਤੇ ਰੰਕ ਨ੍ਰਿਪ ਸਮਤਾ ਤਰੇ,
ਤੇ ਜਿਹੜੇ ਕੰਗਾਲ ਸਨ, ਗਰੀਬ ਸਨ, ਲਤਾੜੇ ਹੋਏ, ਉਹਨਾਂ ਨਮਾਣੇ ਲਤਾੜਿਆਂ ਨੂੰ ਉੱਚਾ ਚੁੱਕਿਆ ਗੁਰੂ ਨੇ, ਉੱਚਾ ਚੁੱਕ ਕੇ ਅੰਮ੍ਰਿਤ ਦੀ ਦਾਤ ਦੇ ਕੇ ਸ਼ੇਰ ਦੇ ਸਮਾਨ ਬਣਾਇਆ। ਉਹ ਮਾਨੋ ਜਿਹੜੇ ਕੰਗਾਲ ਸਨ, ਉਹ ਰਾਜਿਆਂ ਦੇ ਸਮਾਨ ਹੋਏ ਹਨ।
ਜਿਸ ਅਵਨੀ ਹਿਤ ਯੁੱਧ ਸੰਭਾਰੇ,
ਜਿਸ ਧਰਤੀ ਦਾ ਰਾਜ ਕਰਨ ਵਾਸਤੇ ਖੱਤਰੀਆਂ ਨੇ ਯੁੱਧ ਕੀਤੇ, ਜੰਗ ਕੀਤੇ,
ਪਰਸਰਾਮ ਛਤਰੀ ਗਨ ਮਾਰੇ,
ਪਰਸਰਾਮ ਨੇ ਉਹਨਾਂ ਖੱਤਰੀਆਂ ਨੂੰ 21 ਵਾਰ ਮਾਰਿਆ, ਕਿਉਂਕਿ ਜਦੋਂ ਪਰਸਰਾਮ ਦੇ ਪਿਤਾ ਦੀ ਮੌਤ ਹੋਈ ਤੇ ਹੁਣ ਘਰ ਆਇਆ, ਮਾਂ 21 ਵਾਰ ਦੁਹੱਥੜੇ ਮਾਰ ਕੇ ਰੋਈ ਤੇ ਪੁੱਛਿਆ ਕਾਰਨ, ਕਹਿਣ ਲੱਗੇ ਤੇਰੇ ਪਿਤਾ ਜਿਹੜੀ ਉਹ ਖੱਤਰੀਆਂ ਨੇ ਤੇਰੇ ਪਿਤਾ ਨੂੰ ਮਾਰ ਦਿੱਤਾ ਹੈ। ਤੇ ਇਹਨੇ ਉੱਥੇ ਪ੍ਰਣ ਕੀਤਾ ਕਿ ਮੈਂ 21 ਵਾਰ ਖੱਤਰੀਆਂ ਨੂੰ ਮਾਰ ਕੇ ਇਹਨਾਂ ਦਾ ਰਾਜ ਖੋਵਾਂਗਾ। ਸੋ 21 ਵਾਰ ਇਹਨੇ ਖੱਤਰੀਆਂ ਨੂੰ ਮਾਰਿਆ ਤੇ ਜਿਸ ਧਰਤੀ ਦਾ ਰਾਜ ਯੁੱਧ ਕਰਕੇ ਖੱਤਰੀਆਂ ਨੇ ਪ੍ਰਾਪਤ ਕੀਤਾ ਸੀ ਉਹ ਪਰਸਰਾਮ ਨੇ ਮਾਰ ਕੇ 21 ਵਾਰ ਇਹਨਾਂ ਦੇ ਕੋਲੋਂ ਖੋ ਲਿਆ।
ਵੱਡੇ ਖੇਦ ਤੇ ਜੋਤਿਸ ਹੋਈ,
ਵੱਡੇ ਖੇਦ ਤੇ ਜੋਤਿਸ ਹੋਈ, ਜਿਹੜਾ ਵੱਡਾ ਜੰਗ ਯੁੱਧ ਕਰਕੇ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਪ੍ਰਾਪਤ ਕੀਤਾ।
ਦਈ ਦਾਨ ਕਰ ਦਿਜਗਨ ਸੋਈ,
ਤੇ ਜਿਹੜੀ ਉਹ ਧਰਤੀ ਸੀ ਖੱਤਰੀਆਂ ਦੇ ਕੋਲੋਂ ਪਰਸਰਾਮ ਨੇ ਖੋਈ ਜੰਗ ਕਰਕੇ 21 ਵਾਰੀ ਮਾਰ ਕੇ, ਉਹ ਧਰਤੀ ਜਦੋਂ ਬ੍ਰਾਹਮਣਾਂ ਨੇ ਮੰਗੀ ਆ ਕੇ ਤੇ ਉਹ ਧਰਤੀ ਦਾ ਰਾਜ ਭਾਗ ਫਿਰ ਬ੍ਰਾਹਮਣਾਂ ਨੂੰ ਦੇ ਦਿੱਤਾ ਪਰਸਰਾਮ ਨੇ।
ਹਿਰਨਾਚ ਜੋ ਤਰਨੀ ਹਰੀ,
ਤੇ ਫਿਰ ਜਿਹੜਾ ਹਰਨਾਕਸ਼ ਦਾ ਭਰਾ ਸੀ ਹਿਰਨਾਸ਼, ਉਹਨੇ ਜਿਹੜਾ ਸੀ ਇਹ ਧਰਤੀ ਚੁਰਾ ਲਈ ਤੇ ਧਰਤੀ ਚੁਰਾ ਕੇ ਉਹ ਪਤਾਲ ਦੇ ਵਿੱਚ ਲੈ ਗਿਆ।
ਜੋ ਹਰਨਾਕਸ਼ ਜੈ ਕੋ ਕਰੀ,
ਤੇ ਜਦੋਂ ਪਤਾਲ ਵਿੱਚ ਲੈ ਗਿਆ ਤੇ ਵਿਸ਼ਨੂੰ ਜੀ ਵਰ ਜਿਹੜਾ ਵਰਾਹ ਰੂਪ ਹੋ ਕੇ ਉਹ ਧਰਤੀ ਨੂੰ ਉੱਪਰ ਲੈ ਕੇ ਆਏ, ਫਿਰ ਹਰਨਾਕਸ਼ ਦਾ ਸਮਾਂ ਆਇਆ। ਹਰਨਾਕਸ਼ ਨੇ ਧਰਤੀ ਦਾ ਰਾਜ ਪ੍ਰਾਪਤ ਕੀਤਾ ਤੇ ਧਰਤੀ ਦਾ ਰਾਜ ਪਾ ਕੇ ਹਰਨਾਕਸ਼ ਵੀ ਹੰਕਾਰੀ ਹੋ ਗਿਆ, ਉਹਦੇ ਅੰਦਰ ਵੀ ਹੰਕਾਰ ਆ ਗਿਆ। ਉਹ ਕਹਿਣ ਲੱਗਾ ਜਲੇ ਹਰਨਾਕਸ਼ ਥਲੇ ਹਰਨਾਕਸ਼, ਵੀ ਜਿੱਥੇ ਕਿੱਥੇ ਹਰਨਾਕਸ਼ ਹੀ ਹੈ। ਇਸ ਹੰਕਾਰ ਨੂੰ ਇਹਦਾ ਖਤਮ ਕਰਨ ਵਾਸਤੇ ਇਹਦੇ ਕਰ ਪੁੱਤਰ ਪ੍ਰਹਿਲਾਦ ਦਾ ਜਨਮ ਹੋਇਆ ਤੇ ਪ੍ਰਹਿਲਾਦ ਜੀ ਜਦੋਂ ਜਨਮ ਲੈ ਕੇ ਆਏ ਤੇ ਹੁਣ ਉਹ ਇਹ ਕਹਿੰਦਾ ਸੀ ਮੇਰਾ ਨਾਂ ਜਪੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੇ ਪ੍ਰਹਿਲਾਦ ਜੀ ਉਸ ਰਵੇਂ ਹੋਏ ਰਾਮ ਦਾ ਨਾਮ ਜਪਦੇ ਸੀ। ਜਦੋਂ ਪ੍ਰਹਿਲਾਦ ਜੀ ਨੂੰ ਮਾਰਨ ਦਾ ਯਤਨ ਕਰਦਾ ਰਿਹਾ, ਫਿਰ ਨਰਸਿੰਘ ਦਾ ਰੂਪ ਧਾਰਨ ਕਰਕੇ ਉਸ ਪਰਮਾਤਮਾ ਨੇ ਹਰਨਾਕਸ਼ ਦਾ ਅੰਤ ਕੀਤਾ। ਇਸ ਤਰ੍ਹਾਂ ਜਿਹੜੇ ਹਰਨਾਕਸ਼ ਨੇ ਧਰਤੀ ਪ੍ਰਾਪਤ ਕੀਤੀ ਸੀ ਜੰਗ ਕਰਕੇ, ਅਖੀਰ ਨੂੰ ਉਹ ਵੀ ਇਸ ਧਰਤੀ ਨੂੰ ਛੱਡ ਕੇ ਚਲਾ ਗਿਆ।
ਛਤਰੀ ਪਏ ਕਰੋੜੋਂ ਆਗੇ,
ਫਿਰ ਜਿਹੜਾ ਧਰਤੀ ਤੇ ਖੱਤਰੀਆਂ ਦਾ ਰਾਜ ਆਇਆ, ਛਤਰੀਆਂ ਨੇ ਰਾਜ ਕੀਤਾ, ਜਿਹੜੇ ਬਹੁਤ ਵੱਡੇ ਗਿਣਤੀ ਕਰੋੜਾਂ ਦੀ ਗਿਣਤੀ ਵਿੱਚ ਹੋਏ।
ਲਰ ਲਰ ਮਰੇ ਜਾਏ ਹਿਤ ਲਾਗੇ,
ਧਰਤੀ ਦਾ ਰਾਜ ਕਰਨ ਵਾਸਤੇ ਹਿਤ ਧਾਰਨ ਕਰਕੇ ਆਪਸ ਦੇ ਵਿੱਚ ਲੜਨ ਲੱਗੇ, ਮਰਨ ਲੱਗੇ।
ਪਾਂਡਵ ਕੈਰਵ ਬੰਸ਼ ਬਿਨਾਸ਼ਾ,
ਪਾਂਡਵਾਂ ਤੇ ਕੌਰਵਾਂ ਦਾ ਫਿਰ ਜੰਗ ਹੋਇਆ, ਮਹਾਭਾਰਤ ਦਾ ਯੁੱਧ ਹੋਇਆ ਤੇ ਉਹਦੇ ਵਿੱਚ ਇਹਨਾਂ ਦਾ ਵਿਨਾਸ਼ ਹੋਇਆ, ਇਹਨਾਂ ਦੇ ਜਿਹੜੇ ਵੰਸ਼ ਸੀ ਉਹਦਾ ਵਿਨਾਸ਼ ਹੋ ਗਿਆ।
ਗਏ ਬੀਤ ਬੋ ਜਥਾ ਤਮਾਸ਼ਾ,
ਉਹ ਇਸ ਤਰ੍ਹਾਂ ਬੀਤ ਗਏ ਮਾਨੋ ਜਿਵੇਂ ਕੋਈ ਤਮਾਸ਼ਾ ਕਰਨ ਵਾਲਾ ਤਮਾਸ਼ਾ ਕਰਕੇ ਚਲਾ ਜਾਂਦਾ। ਇਉਂ ਜਿਹੜੇ ਵੱਡੇ ਗਿਣਤੀ ਵਿੱਚ ਛਤਰੀ ਸਨ, ਕੌਰਵ ਤੇ ਪਾਂਡਵ ਜਿਹੜੇ ਸਨ, ਇਹਨਾਂ ਦਾ ਵੰਸ਼ ਦਾ ਵਿਨਾਸ਼ ਹੋਇਆ ਹੈ।
ਸੋਚਿਤ ਹੀ ਪ੍ਰਭ ਕਰੁਣਾ ਕਰਕੇ,
ਹੇ ਸਤਿਗੁਰੂ ਜੀ, ਉਹ ਜਿਹੜੇ ਧਰਤੀ ਆ ਉਹ ਰਾਜ ਹੈ, ਤੁਸੀਂ ਕਰੁਣਾ ਕਰਕੇ,
ਲੋਚਨ ਮਹਾਲਾਜ ਕੋ ਭਰ ਕੇ,
ਆਪਣੇ ਨੇਤਰਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਰੁਣਾ ਭਰ ਕੇ, ਦਇਆ ਭਰ ਕਰਕੇ,
ਦਈ ਖਾਲਸੇ ਕੋ ਤਤਕਾਲ,
ਉਹ ਧਰਤੀ ਦਾ ਖਾ ਰਾਜ ਜਿਹੜਾ ਸਤਿਗੁਰੂ ਜੀ ਤੁਸੀਂ ਆਪਣੇ ਖਾਲਸੇ ਨੂੰ ਦਿੱਤਾ, ਉਹ ਧਰਤੀ ਦਾ ਰਾਜ ਤੁਸੀਂ ਖਾਲਸੇ ਨੂੰ ਦਿੱਤਾ, ਰਾਜੇ ਬਣਾਇਆ ਹੈ।
ਤੁਮ ਸਮਦਾਨੀ ਕੌਣ ਵਿਸਾਲਾ,
ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਸਮਾਨ ਵੱਡਾ ਕੋਈ ਦਾਨੀ ਨਹੀਂ ਹੋ ਸਕਦਾ।
ਉਦੇ ਸਿੰਘ ਤੇ ਆਦਿਕ ਔਰ,
ਭਾਈ ਉਦੇ ਸਿੰਘ ਤੇ ਹੋਰ ਜਿਹੜੇ ਗੁਰੂ ਕੇ ਸਿੰਘ ਹਨ,
ਕੈਤ ਸੁਜਾਸੋ ਡੀ ਸਿਰਮੌਰ,
ਸੋਡੇ ਸਿਰਮੌਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਕਰਦੇ ਹਨ।
ਵੱਡੇ ਵੱਡੇ ਦਾਨੀ ਜੇ ਪਏ,
ਦੁਨੀਆਂ ਦੇ ਉੱਤੇ ਬੜੇ ਬੜੇ ਵੱਡੇ ਆਪਣੇ ਆਪ ਨੂੰ ਦਾਨੀ ਅਖਵਾਉਣ ਵਾਲੇ ਜਿਹੜੇ ਆਏ,
ਤੁਮ ਸਮਤਾ ਕੋ ਕਵਨ ਨ ਲਏ,
ਤੁਹਾਡੀ ਬਰਾਬਰਤਾ ਪਾਤਸ਼ਾਹ ਜੀ ਕੋਈ ਨਹੀਂ ਕਰ ਸਕਿਆ ਨਾ ਕਰ ਸਕੇਗਾ। ਬੜੇ ਬੜੇ ਆਪਣੇ ਆਪ ਨੂੰ ਦਾਨ ਕਰਨ ਵਾਲੇ ਦਾਨੀ ਸੰਸਾਰ ਤੇ ਆਏ, ਪਰ ਆਪ ਜਿਹਾ ਦਾਨੀ ਕੋਈ ਹੋ ਨਹੀਂ ਸਕਦਾ। ਵਾਕਈ ਦੁਨੀਆਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖ ਲਈਏ, ਜਿੱਥੇ ਗੁਰੂ ਕੇ ਖਾਲਸੇ ਨੂੰ ਰਾਜ ਭਾਗ ਬਖਸ਼ਿਆ, ਸਰਦਾਰੀਆਂ ਬਖਸ਼ੀਆਂ, ਸੁੱਖ ਬਖਸ਼ੀਆਂ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਵੀ ਕੁਰਬਾਨ ਕਰ ਦਿੱਤੇ, ਐਸਾ ਦਾਨੀ ਦੁਨੀਆਂ ਦੇ ਇਤਿਹਾਸ ਵਿੱਚ ਕਿਤੇ ਨਹੀਂ ਹੋ ਸਕਦਾ। ਆਪ ਜੀ ਦੇ ਬਰਾਬਰੇ ਕੋਈ ਨਹੀਂ ਕਰ ਸਕਦਾ।
ਅਰਜੇ ਪੰਥ ਚਲਾਵਨ ਹਾਰੇ,
ਸਤਿਗੁਰ ਪਾਤਸ਼ਾਹ ਜੀ ਤੁਸੀਂ ਇਹ ਪੰਥ ਜੋ ਪ੍ਰਗਟ ਕੀਤਾ, ਪੰਥ ਨੂੰ ਚਲਾਇਆ ਸੰਸਾਰ ਦੇ ਅੰਦਰ,
ਤੁਮ ਆਗੇ ਸੋ ਕੌਣ ਵਿਚਾਰੇ,
ਸਤਿਗੁਰੂ ਪਾਤਸ਼ਾਹ ਜੀ ਕੋਈ ਵੀ ਆਪ ਜੀ ਦੇ ਬਰਾਬਰ ਨਹੀਂ ਹੋ ਸਕਦਾ, ਆਪ ਜੀ ਦੇ ਸਮਾਨ ਨਹੀਂ ਹੋ ਸਕਦਾ।
ਪ੍ਰਥਮੈ ਸਿਰ ਮੁਖ ਮੁੰਡਨ ਕਰੇ,
ਪਹਿਲਾਂ ਜਿਹੜਾ ਸੀ ਉਹ ਸਿਰ ਦੇ ਵਾਲ ਵੀ ਕੱਢਦੇ ਸੀ, ਕੇਸਾਂ ਨੂੰ ਕੱਢਦੇ ਸੀ, ਮੁੱਖ ਤੇ ਜਿਹੜਾ ਦਾੜਾ ਸੀ ਉਹਨੂੰ ਕਰ ਲੈਂਦੇ, ਮੁੰਡਨ ਕਰਦੇ ਸਨ।
ਭਗਵੇ ਵਸਤ੍ਰ ਦੇਹੀ ਪਰ ਤਰੇ,
ਜਿਹੜਾ ਭਗਵਾ ਲਿਬਾਸ ਸੀ ਉਹ ਪਹਿਨਦੇ ਸਨ, ਭਗਵੇ ਜਿਹੜੇ ਵਸਤਰ ਉਹ ਆਪਣੇ ਸਰੀਰ ਤੇ ਧਾਰਨ ਕਰਦੇ ਸਨ।
ਭਸਮ ਲਗਾਏ ਕਰੂਪ ਬਣਾਵੇ,
ਉਸ ਪਰਮਾਤਮਾ ਨੇ ਬੜਾ ਸੋਹਣਾ ਸੁੰਦਰ ਸਵਰੂਪ ਮਨੁੱਖ ਨੂੰ ਬਖਸ਼ਿਆ, ਸੋਹਣੀ ਸੁੰਦਰ ਦੇਹ ਦਿੱਤੀ ਹੈ ਤੇ ਐਸੇ ਸੋਹਣੇ ਸੁੰਦਰ ਸਰੀਰ ਦੇ ਉੱਤੇ ਜਿਹੜਾ ਹੈ ਉਹ ਭਸਮ ਲਗਾ ਕੇ ਇਹਨੂੰ ਕਰੂਪ ਕਰ ਲੈਂਦੇ, ਲਿਬਾਸ ਐਸਾ ਪਹਿਨਦੇ, ਫਿਰ ਲਿਬਾਸ ਦਾ ਤਿਆਗ ਕਰਕੇ ਤਨ ਤੇ ਭਸਮ ਮਲ ਲੈਂਦੇ ਤੇ ਸੋਹਣੇ ਸੁੰਦਰ ਸਰੀਰ ਨੂੰ ਕਰੂਪ ਵਿੱਚ ਬਦਲ ਦਿੰਦੇ।
ਘਰ ਘਰ ਫੇਰੇ ਭੀਖ ਮੰਗਾਵੇ,
ਘਰ ਘਰ ਫਿਰ ਕੇ ਫਿਰ ਭਿਖਿਆ ਮੰਗਦੇ,
ਸਿਰ ਪਰ ਜਟਾ ਜੂਟ ਬੰਧਾਵੇ,
ਤੇ ਸਿਰ ਦੇ ਉੱਤੇ ਜਡਾਵਾਂ ਵਧਾ ਕੇ ਜਟਾ ਜੂਟ ਉਹਨੂੰ ਰੱਖਦੇ ਹਨ।
ਚਾਚੇ ਟੁਕੜੇ ਤਿਨੇ ਖੁਆਵੇ,
ਤੇ ਜਿਹੜੇ ਇਹ ਫਿਰ ਘਰ ਘਰ ਮੰਗ ਕੇ ਜਿਹੜਾ ਲਿਆਉਂਦੇ ਆਪਣੇ ਚੇਲਿਆਂ ਨੂੰ, ਫਿਰ ਉਹ ਜਿਹੜੇ ਟੁਕੜੇ ਨੇ ਘਰਾਂ ਘਰਾਂ ਦੇ ਵਿੱਚੋਂ ਮੰਗੇ ਉਹ ਖਵਾਉਂਦੇ ਹਨ।
ਆਪ ਜਗਤ ਮੈਂ ਦੀਏ ਪਦਾਰਥ,
ਸਤਿਗੁਰੂ ਜੀ ਤੁਸੀਂ ਜਗਤ ਦੇ ਅੰਦਰ ਸੰਸਾਰ ਅੰਦਰ ਸਾਹ ਜਿਹੜੇ ਸੋਹਣੇ ਸੁੰਦਰ ਪਦਾਰਥ ਬਖਸ਼ਿਸ਼ ਕੀਤੇ ਹਨ।
ਕੀਨਸ ਮਾਨੁੱਖ ਜਨਮ ਸਕਾਰਥ,
ਮਨੁੱਖਾ ਜਨਮ ਸਕਾਰਥਾ ਕਰ ਦਿੱਤਾ, ਜਿਹੜੇ ਇਹਨਾਂ ਕਰਮ ਕਾਂਡਾਂ ਵਿੱਚ ਪਏ ਹੋਏ ਸੀ ਉਹਦੇ ਵਿੱਚੋਂ ਕੱਢ ਕਰਕੇ ਸਾਰੇ ਪਦਾਰਥ ਜਿਹੜੇ ਗੁਰੂ ਖਾਲਸੇ ਨੂੰ ਬਖਸ਼ ਦਿੱਤੇ ਨੇ, ਔਰ ਮਨੁੱਖਾ ਜਿਹੜਾ ਜਨਮ ਹੈ ਸਤਿਗੁਰੂ ਜੀ ਉਹ ਤੁਸੀਂ ਸਕਾਰਥਾ ਕਰ ਦਿੱਤਾ ਹੈ।
ਸੁੰਦਰ ਬੇਸ ਦੇਹ ਮੈਂ ਦੀਨੋ,
ਇਸ ਸਰੀਰ ਦੇ ਉੱਤੇ ਸੋਹਣਾ ਸੁੰਦਰ ਲਿਬਾਸ ਉਹ ਤੁਸੀਂ ਬਖਸ਼ਿਸ਼ ਕੀਤਾ ਸੋਹਣੀ ਸੁੰਦਰ ਪੁਸ਼ਾਕ ਜਿਹੜੀ ਗੁਰੂ ਖਾਲਸੇ ਨੂੰ ਬਖਸ਼ੀ ਹੈ।
ਸਭ ਵਿਦਿਆ ਮੈਂ ਕੀਨ ਪ੍ਰਬੀਨੋ,
ਤੇ ਗੁਰੂ ਕੇ ਖਾਲਸੇ ਨੂੰ ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਪ੍ਰਬੀਨ ਕੀਤਾ, ਵਿਦਿਆ ਵਿੱਚ ਨਿਪੁੰਨ ਕੀਤਾ ਹੈ।
ਦੁਰਲਭ ਰਾਜ ਅਵਨੀ ਕੋ ਦੇ ਕੇ,
ਤੇ ਦੁਰਲਭ ਜਿਹੜਾ ਰਾਜ ਹੈ ਧਰਤੀ ਦਾ ਉਹ ਗੁਰੂ ਖਾਲਸੇ ਨੂੰ ਦੇ ਕੇ,
ਕਰੀ ਨਿਹਾਲ ਮਾਇਆ ਨਿਜ ਕਹਿ ਕੇ,
ਸਤਿਗੁਰੂ ਪਾਤਸ਼ਾਹ ਜੀ ਮਾਇਆ ਕਰਕੇ ਕਿਰਪਾ ਕਰਕੇ ਤੁਸੀਂ ਗੁਰੂ ਕੇ ਆਪਣੇ ਖਾਲਸੇ ਨੂੰ ਨਿਹਾਲ ਕੀਤਾ ਹੈ।
ਸਾਰ ਵਸਤ ਜਗ ਮੈਂ ਸਭ ਜੀਤੀ,
ਸ੍ਰੇਸ਼ਟ ਵਸਤੂਆਂ ਜਿੰਨੀਆਂ ਵੀ ਸੰਸਾਰ ਦੇ ਵਿੱਚ ਹਨ, ਸਾਰ ਵਸਤ ਸ੍ਰੇਸ਼ਟ ਵਸਤੂਆਂ, ਸਾਰੀਆਂ ਸ੍ਰੇਸ਼ਟ ਜਿੰਨੀਆਂ ਵੀ ਵਸਤੂਆਂ ਸੰਸਾਰ ਵਿੱਚ ਹਨ,
ਗਈ ਖਾਲਸੇ ਪ੍ਰਤ ਤੁਮ ਤੇਤੀ,
ਉਹ ਤੁਸੀਂ ਆਪਣੇ ਖਾਲਸੇ ਨੂੰ ਸਤਿਗੁਰੂ ਜੀ ਬਖਸ਼ ਦਿੱਤੀਆਂ ਨੇ। ਜਿੰਨੀਆਂ ਵੀ ਸ੍ਰੇਸ਼ਟ ਵਸਤੂਆਂ ਸੰਸਾਰ ਦੇ ਅੰਦਰ ਨੇ, ਉਹ ਸਾਰੀਆਂ ਸ੍ਰੇਸ਼ਟ ਵਸਤੂਆਂ ਤੁਸੀਂ ਆਪਣੇ ਖਾਲਸੇ ਨੂੰ ਬਖਸ਼ ਦਿੱਤੀਆਂ ਨੇ। ਤੇ ਅੱਜ ਫਿਰ ਅਸੀਂ ਪਦਾਰਥਾਂ ਦੀ ਦੌੜ ਭੱਜ ਪਿੱਛੇ ਗੁਰੂ ਦਾ ਦਰ ਛੱਡ ਕੇ ਦੌੜੇ ਫਿਰਦੇ ਹਾਂ, ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਲੋੜ ਹੈ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪਾਉਲ ਪ੍ਰਾਪਤ ਕਰ ਲਈਏ। ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਜਦੋਂ ਚੱਲਾਂਗੇ, ਗੁਰੂ ਸਾਹਿਬ ਕੋਈ ਵੀ ਵਸਤੂ ਲੁਕਾ ਕੇ ਨਹੀਂ ਰੱਖਦੇ, ਸਾਰੇ ਸੁੱਖ ਬਖਸ਼ ਦਿੰਦੇ ਨੇ। ਇਸ ਕਰਕੇ ਆਪ ਜੀ ਨੇ ਸਾਰੇ ਜਿਹੜੇ ਸੁੱਖ ਨੇ ਉਹ ਖਾਲਸੇ ਨੂੰ ਦਿੱਤੇ ਹਨ।
ਪਾਏ ਪੰਥ ਅਸ ਜੋ ਨਰ ਗਿਰੇ,
ਤੇ ਜਿਹੜੇ ਪੰਥ ਦੇ ਵਿੱਚ ਆ ਕੇ ਫਿਰ ਪੰਥ ਵਿੱਚ ਉਹ ਗਿਰ ਜਾਂਦੇ ਨੇ, ਭਾਵ ਸ਼ਸਤਰਾਂ ਨੂੰ ਤਿਆਗ ਦਿੰਦੇ ਨੇ, ਬਾਣਾ ਤਿਆਗ ਦਿੰਦੇ ਨੇ, ਪੰਥ ਤੋਂ ਜਿਹੜਾ ਮੁਨੱਕਰ ਹੋ ਜਾਂਦੇ ਹਨ।
ਤਿੰਨ ਤੇ ਕੋ ਮੂਰਖ ਹੋਏ ਪਰੇ,
ਉਹਦੇ ਤੋਂ ਵੱਡਾ ਫਿਰ ਕੋਈ ਮੂਰਖ ਨਹੀਂ ਹੈ। ਜਿਹੜਾ ਪੰਥ ਦੇ ਵਿੱਚੋਂ ਨਿਕਲ ਕੇ ਅਤੇ ਹੋਰ ਮਤਾਂ ਵਿੱਚ ਤੁਰਿਆ ਫਿਰਦਾ, ਉਹਦੇ ਤੋਂ ਵੱਡਾ ਦੁਨੀਆਂ ਦੇ ਅੰਦਰ ਕੋਈ ਹੋਰ ਮੂਰਖ ਨਹੀਂ ਹੈ।
ਸ਼ਿਖਰ ਸੁਮੇਰ ਚੜੇ ਜੋ ਜਾਏ,
ਜਿਵੇਂ ਕੋਈ ਮਨੁੱਖ ਪੂਰਾ ਯਤਨ ਕਰਕੇ ਸੁਮੇਰ ਦੇ ਸ਼ਿਖਰ ਦੇ ਉੱਪਰ ਚਲਾ ਜਾਏ। ਹੁਣ ਸੁਮੇਰ ਪਰਬਤ 'ਤੇ ਚੜ੍ਹਦਾ ਹੋਵੇ ਕੋਈ ਸੁਖਾਲਾ ਥੋੜ੍ਹਾ, ਬੜੀ ਮਿਹਨਤ ਕਰਕੇ, ਬੜੀ ਮੁਸ਼ਕਤ ਕਰਕੇ, ਬੜੀ ਘਾਲਣਾ ਘਾਲ ਕੇ ਜਿਹੜਾ ਮਨੁੱਖ ਪੂਰੇ ਯਤਨ ਨਾਲ ਸੁਮੇਰ ਦੇ ਸ਼ਿਖਰ 'ਤੇ ਚੜ੍ਹਦਾ, ਜਿਵੇਂ ਕੋਈ ਮਨੁੱਖ ਯਤਨ ਕਰਕੇ ਸੁਮੇਰ ਪਰਬਤ ਦੇ ਸ਼ਿਖਰ 'ਤੇ ਚੜ੍ਹ ਜਾਵੇ,
ਬਹੁਰ ਰਸਾਤਲ ਸੋਏ ਸਿਧਾਏ,
ਅਤੇ ਫਿਰ ਉਹ ਕਿਤੇ ਉੱਥੋਂ ਫਿਸਲ ਜਾਏ ਅਤੇ ਫਿਰ ਰਸਾਤਲ ਵਿੱਚ ਜਾ ਡਿੱਗਦਾ, ਜਿੱਥੋਂ ਚੱਲਿਆ ਸੀ ਫਿਰ ਆ ਕੇ ਉੱਥੇ ਆ ਡਿੱਗਦਾ। ਉਸੇ ਤਰ੍ਹਾਂ ਜਿਹੜਾ ਗੁਰੂ ਖਾਲਸੇ ਪੰਥ ਦਾ ਤਿਆਗ ਕਰਦਾ, ਉਹਦੀ ਹਾਲਤ ਵੀ ਉਸ ਮਨੁੱਖ ਵਰਗੀ ਹੈ।
ਰਹਿਤ ਬਤਾਈ ਤਿਆਗੈ ਜੋਏ,
ਜਿਹੜੀ ਰਹਿਤ ਗੁਰੂ ਨੇ ਦੱਸੀ ਹੈ, ਜੇ ਉਸ ਰਹਿਤ ਨੂੰ ਕੋਈ ਤਿਆਗਦਾ ਹੈ,
ਅਪਰਮਤਨ ਕੀ ਧਾਰੇ ਕੋਈ,
ਗੁਰੂ ਖਾਲਸੇ ਦੀ ਦੱਸੀ ਹੋਈ ਰਹਿਤ ਜਿਹੜੀ ਉਹਨੂੰ ਤਿਆਗ ਕਰਕੇ ਹੋਰ ਜਿਹੜੇ ਮਤ ਨੇ ਸੰਸਾਰ ਅੰਦਰ ਉਹਨਾਂ ਮਤਾਂ ਨੂੰ ਜੇ ਧਾਰਨ ਕਰਦਾ ਹੈ,
ਸੋ ਮਤਹੀਨ ਮਹਾ ਬੁਰਿਆਰੀ,
ਉਹ ਮਤਹੀਨ ਮਹਾ ਬੁਰਿਆਰੀ, ਬੁਰੇ ਤੋਂ ਬੁਰਾ ਤੇ ਭੈੜੇ ਤੋਂ ਭੈੜਾ ਮਹਾਮੂਰਖ ਮਨੁੱਖ ਹੈ।
ਨੈ ਕੀਮਤ ਨਿਜ ਪੰਥ ਵਿਚਾਰੀ,
ਉਹਨੇ ਜਿਹੜੇ ਪੰਥ ਦੇ ਕੀਮਤ ਜਿਹੜੀ ਹੈ, ਜਿਹੜਾ ਖਾਲਸਾ ਪੰਥ ਗੁਰੂ ਨੇ ਪ੍ਰਗਟ ਕੀਤਾ ਉਹਦੀ ਕੀਮਤ ਨੂੰ ਜਾਣਿਆ ਨਹੀਂ।
ਪੰਥ ਖਾਲਸੇ ਨਿੰਦਿਆ ਕਰੇ,
ਜੇ ਕੋਈ ਖਾਲਸੇ ਪੰਥ ਦੀ ਨਿੰਦਿਆ ਕਰਦਾ ਹੈ,
ਸੋ ਪਾਪੀ ਨਰ ਦੋਜ਼ਕ ਪਰੇ,
ਉਹ ਪਾਪੀ ਮਨੁੱਖ ਦੋਜ਼ਕ ਦੀ ਅੱਗ ਵਿੱਚ ਸੜਦਾ। ਜਿਹੜਾ ਗੁਰੂ ਖਾਲਸੇ ਦੀ ਨਿੰਦਿਆ ਕਰਦਾ ਹੈ, ਉਹ ਪਾਪੀ ਮਨੁੱਖ ਫਿਰ ਨਰਕਾਂ ਦੀ ਅੱਗ ਵਿੱਚ ਪੈਂਦਾ ਤੇ ਅੱਗ ਨਰਕਾਂ ਦੀ ਅੱਗ ਵਿੱਚ ਪੈ ਕੇ ਸੜਦਾ ਹੈ।
ਲੋਕ ਪਰਲੋਕ ਵਸਤ ਜੋ ਸਾਰੇ,
ਲੋਕ ਪਰਲੋਕ ਦੇ ਜੋ ਸ੍ਰੇਸ਼ਟ ਵਸਤੂ ਹੈ,
ਜਿਸ ਮੈਂ ਇਹ ਸਭ ਅੰਗੀਕਾਰ,
ਤੇ ਜੇ ਖਾਲਸੇ ਪੰਥ ਵਿੱਚ ਸ਼ਾਮਿਲ ਰਹਿੰਦਾ ਤੇ ਸਾਰੇ ਜਿਹੜੇ ਲੋਕ ਪਰਲੋਕ ਦੀਆਂ ਸਾਰੀਆਂ ਸਭ ਵਸਤੂਆਂ ਹਨ ਉਹ ਅੰਗੀਕਾਰ ਕਰਨ ਯੋਗ ਹਨ।
ਬਿਨ ਦੁਖਨ ਮੈਂ ਮੰਡਲ ਭੂਖਨ,
ਬਿਨਾਂ ਦੁੱਖਾਂ ਤੋਂ ਇਹ ਜਿਹੜਾ ਖਾਲਸਾ ਪ੍ਰਗਟ ਹੋਇਆ, ਮਾਨੋ ਧਰਤੀ ਦਾ ਗਹਿਣਾ, ਧਰਤੀ ਦਾ ਸ਼ਿੰਗਾਰ ਹੈ।
ਉਪਜਿਓ ਪੰਥ ਜੋ ਮਤ ਉੱਡ ਭੂਖਨ,
ਇਸ ਪ੍ਰਕਾਰ ਦੇ ਨਾਲ ਦੁੱਖਣ ਤੋਂ ਬਿਨਾਂ ਧਰਤੀ ਮੰਡਲ ਦਾ ਭੂਸ਼ਣ ਰੂਪ ਪੰਥ ਉਪਜਿਆ ਹੈ, ਹੋਰ ਜਿਹੜੇ ਪੰਥ ਹਨ।
ਵੱਡੇ ਭਾਗ ਪੂਰਬ ਲੈ ਜਾਈ,
ਜਿਹੜੇ ਬਾਕੀ ਦੇ ਪੰਥ ਨੇ ਉਹ ਮਾਨੋ ਤਾਰਿਆਂ ਦੇ ਸਮਾਨ ਨੇ, ਤੇ ਜਿਹੜਾ ਖਾਲਸਾ ਪ੍ਰਗਟ ਹੋਇਆ ਸੂਰਜ ਦੇ ਸਮਾਨ, ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰੇ ਛੁੱਪ ਜਾਂਦੇ ਨੇ, ਨਜ਼ਰ ਨਹੀਂ ਆਉਂਦੇ, ਉਸੇ ਤਰ੍ਹਾਂ ਜਦੋਂ ਖਾਲਸਾ ਪ੍ਰਗਟ ਹੋਇਆ ਬਾਕੀ ਸਾਰੇ ਮਤ ਫਿੱਕੇ ਪੈ ਗਏ। ਇਸ ਕਰਕੇ ਵੱਡੇ ਭਾਗ ਪੂਰਬ ਲੈ ਜਾਹੀ, ਇਹਦੇ ਪੂਰਬਲੇ ਵੱਡੇ ਭਾਗ ਹਨ।
ਹੇ ਪ੍ਰਭੂ ਸ਼ਰਨ ਆਪ ਕੀ ਪਾਈ।
ਉਹ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ ਸਤਿਗੁਰੂ ਜੀ, ਉਹ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆ ਕੇ ਅਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਅੰਮ੍ਰਿਤ ਛਕ ਕੇ ਖਾਲਸੇ ਪੰਥ ਵਿੱਚ ਸ਼ਾਮਿਲ ਹੁੰਦੇ ਹਨ।
ਜੋ ਪਾਮਰ ਨਿਰਭਾਗ ਮਾਨੇ,
ਜੋ ਨੀਚ ਦੁਸ਼ਟ ਮਾੜੇ ਭਾਗਾਂ ਵਾਲੇ ਹਨ,
ਸੇ ਤੁਮਕੋ ਨਹਿ ਸਕੇ ਪਛਾਨੇ।
ਉਹ ਸਤਿਗੁਰੂ ਜੀ ਆਪ ਨੂੰ ਪਛਾਣ ਨਹੀਂ ਸਕਦੇ, ਉਹ ਵਿਚਾਰੇ ਕਿਆ ਕਰਾਂ ਜਾਂ ਭਾਗ ਧੁਰ ਮੰਦੇ, ਜਿਨ੍ਹਾਂ ਦੇ ਧੁਰ ਤੋਂ ਭਾਗ ਮਾੜੇ ਨੇ, ਨੀਚ ਮਤ ਵਾਲੇ ਜਿਹੜੇ ਪਾਮਰ ਮਨੁੱਖ ਪਾਪੀ ਨੇ, ਉਹ ਆਪ ਜੀ ਦੇ ਜਿਹੜੀ ਮਹਿਮਾ ਉਹਨੂੰ ਪਛਾਣ ਨਹੀਂ ਸਕਦੇ।
ਨਹੀਂ ਪੰਥ ਕੀ ਮਹਿਮਾ ਮਾਨੇ,
ਉਹ ਪੰਥ ਦੇ ਮਹਿਮਾ ਨੂੰ ਨਹੀਂ ਮੰਨਦੇ, ਕਿਉਂਕਿ ਉਹਨਾਂ ਦੇ ਮਾੜੇ ਭਾਗ ਨੇ, ਮਾੜੇ ਭਾਗਾਂ ਕਰਕੇ ਪੰਥ ਦੀ ਮਹਿਮਾ ਤੇ ਆਪ ਜੀ ਦੀ ਮਹਿਮਾ ਨੂੰ ਜਾਣਦੇ ਨਹੀਂ ਹਨ।
ਜਨਮ ਮਰਨ ਮੈਂ ਸੇ ਅਣਜਾਣੇ,
ਉਹ ਅਣਜਾਣ ਨੇ, ਇਸ ਕਰਕੇ ਫਿਰ ਉਹ ਖਾਲਸੇ ਪੰਥ ਦੀ ਨਿੰਦਿਆ ਕਰਦੇ ਨੇ, ਆਪ ਜੀ ਦੀ ਮਹਿਮਾ ਖਾਲਸੇ ਦੀ ਮਹਿਮਾ ਨੂੰ ਨਹੀਂ ਜਾਣਦੇ ਤੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਵਾਰ ਵਾਰ ਫਿਰ 84 ਲੱਖ ਜੂਨਾਂ ਦਾ ਗੇੜਾ ਬਣਿਆ ਰਹਿੰਦਾ, ਇੱਕ ਜੂਨ ਵਿੱਚ ਜਨਮ ਮੌਤ ਹੋਈ ਫਿਰ ਦੂਜੀ ਜੂਨ ਵਿੱਚ, ਇਉਂ ਵਾਰ ਵਾਰ ਉਹ ਜੰਮਦੇ ਮਰਦੇ ਰਹਿੰਦੇ ਹਨ।
ਧੰਨ ਗੁਰੂ ਧੰਨ ਪੰਥ ਤੁਮਾਰਾ, ਸਾਰ ਨਿਕਾਰ ਜੋ ਅੰਗੀਕਾਰਾ।
ਇਹ ਸਤਿਗੁਰੂ ਜੀ ਆਪ ਜੀ ਧੰਨ ਹੋ ਅਤੇ ਆਪ ਜੀ ਦਾ ਪੰਥ ਵੀ ਧੰਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ, ਤੁਸੀਂ ਧੰਨ ਹੋ, ਤੁਹਾਡਾ ਸਾਜਿਆ ਹੋਇਆ ਪੰਥ ਵੀ ਧੰਨ ਹੈ। ਇਹ ਜਿਹੜਾ ਸਾਰ ਕੱਢ ਕੇ ਤੁਸੀਂ ਅੰਗੀਕਾਰ ਕੀਤਾ ਖਾਲਸਾ ਪੰਥ ਸਜਾਇਆ ਹੈ।
ਪੇ ਸ਼੍ਰੀ ਨਾਨਕ ਆਦਿ ਗੁਰੂ ਦਸ,
ਦਸ ਗੁਰੂ ਸਾਹਿਬਾਨ ਹੋਏ ਹਨ, ਦਸ ਗੁਰੂ ਸਾਹਿਬਾਨ ਦੇ ਵਿੱਚੋਂ ਪ੍ਰਥਮ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਜੀ ਹਨ।
ਯੋਗ ਭੋਗ ਕੋ ਲਿਓ ਜਿਨੋ ਰਸ,
ਜਿਨ੍ਹਾਂ ਨੇ ਯੋਗ ਭੋਗ ਦਾ ਰਸ ਲੈਣਾ ਕੀਤਾ।
ਯੋਗ ਭੋਗ ਮੈਂ ਦੋਨੋ ਰੀਤ,
ਯੋਗ ਭੋਗ ਜਿਹੜੇ ਦੋਨਾਂ ਦੀ ਜਿਹੜੀ ਰੀਤ ਹੈ।
ਦਈ ਪੰਥ ਕੋ ਨਿਰਮਲ ਚੀਤ,
ਉਹ ਪੰਥ ਨੂੰ ਨਿਰਮਲ ਚੇਤ ਕਰਕੇ ਯੋਗ ਤੇ ਭੋਗ ਦੀ ਰੀਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ।
ਸਤਨਾਮ ਨਾਮ ਕੋ ਸਿਮਰਨ ਕਰਨੋ,
ਸਤਨਾਮ ਦਾ ਜਾਪ ਕਰਨਾ, ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਜੋ ਨਾਮ ਸਤ ਹੈ, ਉਹ ਸਤਨਾਮ ਦਾ ਸਿਮਰਨ ਕਰਨਾ ਜਿਹੜਾ ਹੈ, ਇਹ ਗੁਰੂ ਖਾਲਸੇ ਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ।
ਇਹੀ ਯੋਗ ਇੱਕ ਲਿਵ ਕੋ ਬਰਨੋ,
ਇੱਕ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲਿਵ ਜੋੜਨੀ ਹੈ ਤੇ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪਣਾ, ਇਹ ਖਾਲਸੇ ਦਾ ਯੋਗ ਹੈ। ਯੋਗੀ ਲੋਕ ਜਿਹੜੇ ਸਨ ਉਹ ਛੱਡ ਕੇ ਸੰਸਾਰ ਨੂੰ ਪਰਿਵਾਰਾਂ ਨੂੰ ਅਤੇ ਜੰਗਲਾਂ ਵਿੱਚ ਜਾ ਕੇ ਯੋਗ ਸਾਧਨਾ ਸਾਧਦੇ, ਅਤੇ ਗੁਰੂ ਨਾਨਕ ਸਾਹਿਬ ਨੇ ਕਿੱਡੀ ਅਪਾਰ ਕਿਰਪਾ ਕੀਤੀ ਹੈ ਕਿ ਗੁਰੂ ਕੇ ਖਾਲਸੇ ਨੇ ਪ੍ਰਵਿਰਤ ਹੋ ਕੇ ਰਹਿਣਾ, ਨਿਰਵਿਰਤ ਨਹੀਂ ਹੋਣਾ, ਪਰਿਵਾਰ ਵਿੱਚ ਰਹਿੰਦਿਆਂ ਹੀ ਗੁਰੂ ਕੇ ਖਾਲਸੇ ਦਾ ਯੋਗ ਹੈ। ਜੇ ਸਵੇਰੇ ਉੱਠ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਸੰਧਿਆ ਸਮੇਂ ਫਿਰ ਬਾਣੀ ਪੜ੍ਹਦਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਦਾ, ਤੇ ਉਹਦੇ ਵਰਗਾ ਕੋਈ ਯੋਗੀ ਨਹੀਂ ਹੈ। ਇਹ ਸਭ ਤੋਂ ਵੱਡਾ ਯੋਗ ਹੈ, ਇੱਕ ਅਕਾਲ ਪੁਰਖ ਪਰਮਾਤਮਾ ਵਿੱਚ ਲਿਵ ਜੋੜਨੀ, ਹੋਰਨਾ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਉਸ ਪਰਮਾਤਮਾ ਦੀ ਆਰਾਧਨਾ ਕਰਨੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਇਹ ਆਦਰਸ਼ ਬਖਸ਼ਿਆ ਗੁਰੂ ਕੇ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ। ਅੱਜ ਕਿਤੇ ਨਾ ਕਿਤੇ ਅਸੀਂ ਆਪਣੇ ਆਦਰਸ਼ ਤੋਂ ਭਟਕ ਗਏ ਹਾਂ। ਪੱਛਮੀ ਜਿਹੜੇ ਮਤ ਨੇ ਸਾਡੇ 'ਤੇ ਉਹ ਹਾਵੀ ਹੋ ਚੁੱਕੇ ਨੇ। ਅੱਜ ਤਾਂ ਹੀ ਜਿਹੜੀ ਹੈ ਸਹਿਜ ਅਵਸਥਾ, ਸਹਿਦਕ ਭਰੋਸਾ, ਉਹ ਸਾਰਾ ਸਾਡਾ ਖਤਮ ਹੋ ਗਿਆ। ਅੱਜ ਜਿਹੜਾ ਸਾਰਾ ਸੰਸਾਰ ਹੈ ਉਹ ਸ਼ਾਂਤ ਹੋਇਆ ਫਿਰਦਾ, ਸ਼ਾਂਤੀ ਖਤਮ ਹੋ ਗਈ, ਭਟਕ ਰਹੇ ਨੇ ਲੋਕ। ਅੱਜ ਵੇਖ ਰਹੇ ਹਾਂ ਸੰਸਾਰ ਦੇ ਹਾਲਾਤ ਕੀ ਨੇ, ਚਾਰੇ ਪਾਸੇ ਕਤਲੋ ਗਾਰਦ ਮੱਚੀ ਹੈ, ਲੁੱਟਾਂ ਖੂਹਾਂ, ਦਿਨ ਦਿਹਾੜੇ ਕਤਲ, ਇਹ ਕੀ ਹੈ? ਕਿਉਂਕਿ ਅਸੀਂ ਉਸ ਆਦਰਸ਼ ਨੂੰ ਭੁੱਲ ਗਏ ਹਾਂ, ਉਸ ਜਿਹੜਾ ਰਸਤਾ ਗੁਰੂ ਸਾਹਿਬ ਨੇ ਮਾਰਗ ਵਿਖਾਇਆ ਉਹਦੇ ਤੋਂ ਥੜਕ ਚੁੱਕੇ ਹਾਂ। ਪਰਿਵਾਰਾਂ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਜਦੋਂ ਵੀ ਕਿਸੇ ਵੀ ਗੁਰੂ ਸਾਹਿਬਾਨ ਕੋਲ ਗੁਰੂ ਸਿੱਖ ਸੰਗਤਾਂ ਨੇ ਆਉਣਾ, ਪਾਤਸ਼ਾਹ ਉਪਦੇਸ਼ ਬਖਸ਼ੋ, ਅਤੇ ਪਾਤਸ਼ਾਹ ਜੀ ਨੇ ਕਹਿਣਾ ਘਰ ਵਿੱਚ ਧਰਮਸ਼ਾਲ ਬਣਾ ਲਓ, ਘਰ ਨੂੰ ਧਰਮਸ਼ਾਲ ਬਣਾ ਕੇ ਪਰਿਵਾਰ ਬੈਠ ਕੇ ਪ੍ਰਭੂ ਦਾ ਸਿਮਰਨ ਕਰਿਆ ਕਰੋ। ਅੱਜ ਹੈ ਸਾਡੇ ਘਰਾਂ ਵਿੱਚ ਕੀ, ਅਸੀਂ ਪਰਿਵਾਰ ਮਿਲ ਬੈਠ ਕੇ ਕੁਝ ਸਮਾਂ ਕੱਢ ਕੇ ਸਤਨਾਮ ਦਾ ਜਾਪ ਜਪਦੇ? ਪਾਤਸ਼ਾਹ ਜੀ ਇੱਥੇ ਆਪ ਜੀ ਸਰਵਨ ਕਰ ਰਹੇ ਹੋ, ਸਤਨਾਮ ਕੋ ਸਿਮਰਨ ਕਰਨੋ, ਗੁਰੂ ਕੇ ਸਿੱਖ ਨੇ ਸਤਨਾਮ ਦਾ ਸਿਮਰਨ ਕਰਨਾ, ਪਰਿਵਾਰ ਅੰਦਰ ਬੈਠ ਕਰਕੇ ਸਿਮਰਨ ਕਰਨਾ, ਇਹ ਗੁਰੂ ਕੇ ਖਾਲਸੇ ਦਾ ਸਿੱਖ ਦਾ ਯੋਗ ਹੈ।
ਲਰਨ ਰਿਪਨ ਸੋ ਕਰਬੋ ਰਾਜ,
ਤੇ ਹਾਂ ਰਾਜ ਕਰਨ ਵਾਸਤੇ ਧਰਤੀ ਤੇ ਦੁਸ਼ਮਣ ਦਾ ਮੁਕਾਬਲਾ ਕਰਨਾ, ਜ਼ਾਲਮਾਂ ਦਾ ਰਾਜ ਜਿਹੜਾ ਖਤਮ ਕਰਕੇ ਖਾਲਸੇ ਦਾ ਰਾਜ ਕਾਇਮ ਕਰਨ ਵਾਸਤੇ ਜਦਾ ਖਾਲਸੇ ਨੇ ਤਾਰ ਬਾਰ ਤਿਆਰ ਰਹਿਣਾ ਹੈ।
ਇਹੀ ਭੋਗ ਕੇ ਦੀਏ ਸਮਾਜ,
ਇਹ ਜਿਹੜੇ ਸਮਾਜ ਦੇ ਅੰਦਰ ਭੋਗ ਨੇ, ਸੁੱਖ ਨੇ, ਪਦਾਰਥਾਂ ਦੇ ਗੁਰੂ ਸਾਹਿਬ ਜੀ ਨੇ ਗੁਰੂ ਖਾਲਸੇ ਨੂੰ ਬਖਸ਼ਿਸ਼ ਕੀਤੇ ਹਨ।
ਇਤਿਆਦਿਕ ਕਹਿ ਨਿਰਮਲ ਜਸ ਕੋ,
ਇਸ ਪ੍ਰਕਾਰ ਦੇ ਨਾਲ ਨਿਰਮਲ ਜਸ ਕਹਿ ਕਰਕੇ,
ਬੰਦੇ ਸਤਿਗੁਰ ਪਾਏ ਪਰਸ ਕੋ,
ਸਤਿਗੁਰ ਪਾਤਸ਼ਾਹ ਜੀ ਦੇ ਚਰਣਾ ਤੇ ਨਮਸਕਾਰ ਕੀਤੀ ਹੈ।
ਦਿਨ ਪ੍ਰਤ ਅੰਮ੍ਰਿਤ ਲੀਤ ਅਨੇਕ,
ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਗੁਰੂ ਕਾ ਖਾਲਸਾ ਵਿਦਤ ਹੋ ਰਿਹਾ, ਪ੍ਰਗਟ ਹੋ ਰਿਹਾ ਸੰਸਾਰ ਦੇ ਅੰਦਰ, ਤਿਵੇਂ ਤਿਵੇਂ ਦਿਨ ਪ੍ਰਤੀ ਦਿਨ ਦੂਰੋਂ ਦੂਰੋਂ ਚੱਲ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਕੋਲ ਪਹੁੰਚ ਕੇ ਅੰਮ੍ਰਿਤ ਦੇ ਦਾਤ ਪ੍ਰਾਪਤ ਕਰਦੀਆਂ ਹਨ।
ਦੀਤ ਦਿਵਾ ਜਲਦ ਬਵੇਕ,
ਗੁਰੂ ਪਾਤਸ਼ਾਹ ਜੀ ਅੰਮ੍ਰਿਤ ਦੇ ਦਾਤ ਬਖਸ਼ਿਸ਼ ਕਰਦੇ, ਸਤਿਗੁਰੂ ਜੀ ਅੰਮ੍ਰਿਤ ਦੇ ਦਾਤ ਦੇ ਕਰਕੇ ਸਰੈਤ ਮਰਿਆਦਾ ਦ੍ਰਿੜ ਕਰਵਾਉਂਦੇ ਹਨ।
ਰਹਿਤ ਬਤਾਵਤ ਮਹਿਮਾ ਗਾਵਤ,
ਜੋ ਗੁਰੂ ਕੇ ਖਾਲਸੇ ਦੀ ਰਹਿਤ ਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਈ ਹੈ ਉਹ ਰਹਿਤ ਦੱਸੀ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਗੁਰੂ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੀ ਮਹਿਮਾ ਗਾਉਂਦੀਆਂ ਹਨ।
ਮੀਲ ਮਸੰਦਨ ਸੰਗ ਹਟਾਵਤ,
ਜਿਹੜੇ ਮਸੰਦ ਦੁਸ਼ਟ ਹੋ ਚੁੱਕੇ ਸੀ, ਸਿੱਖ ਸੰਗਤਾਂ ਨੂੰ ਤੰਗ ਕਰਦੇ ਸੀ, ਉਹਨਾਂ ਮਸੰਦਾਂ ਦੇ ਨਾਲ ਜਿਹੜਾ ਮੇਲ ਸੀ ਉਹ ਹਟਾ ਦਿੱਤਾ ਹੈ।
ਇਨਤੇ ਆਦ ਪੰਚ ਜੇ ਮੇਲ,
ਇਹਨਾਂ ਤੋਂ ਪਹਿਲਾਂ ਜਿਹੜੇ ਰਾਮ ਰਾਈਏ ਧੀਰ ਮੱਲੀਏ ਸਾਰੇ ਉਹ ਜਿਹੜੇ ਦੱਸੇ ਨੇ ਉਹਨਾਂ ਦੇ ਨਾਲ ਮੇਲ ਨਹੀਂ ਕਰਨਾ, ਉਹ ਮੇਲ ਵੀ ਜਿਹੜਾ ਗੁਰੂ ਕੇ ਖਾਲਸੇ ਦਾ ਤਿਆਗ ਦਿੱਤਾ, ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਆ ਸਰਸੇ ਵਾਲੇ ਹੋ ਗਏ, ਰਾਮ ਰਾਈਏ ਹੋ ਗਏ, ਧੀਰ ਮੱਲੀਏ ਹੋ ਗਏ, ਬਿਆਸ ਵਾਲੇ ਹੋ ਗਏ, ਇਹ ਜਿੰਨੇ ਵੀ ਨੇ ਵਡਭਾਗੀ, ਇਹਨਾਂ ਦੇ ਨਾਲ ਕੋਈ ਗੁਰੂ ਕੇ ਖਾਲਸੇ ਨੇ ਮੇਲ ਨਹੀਂ ਰੱਖਣਾ, ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ।
ਤਿੰਨ ਸੌ ਮਿਲੇ ਨਾ ਦੀਜੇ ਪੇਲ,
ਇਸ ਪ੍ਰਕਾਰ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਗੁਰੂ ਕੇ ਖਾਲਸੇ ਨੇ ਮੇਲ ਮਿਲਾਪ ਨਹੀਂ ਰੱਖਣਾ, ਇਹਨਾਂ ਨੂੰ ਪਾਸੇ ਹਟਾ ਦੇਣਾ, ਇਹਨਾਂ ਨੂੰ ਦੂਰ ਕਰਨਾ ਹੈ।
ਇੱਕ ਅਕਾਲ ਪੁਰਖ ਲੜ ਲਾਏ,
ਸਤਿਗੁਰੂ ਪਾਤਸ਼ਾਹ ਜੀ ਨੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਲੜ ਲਾਇਆ, ਇੱਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਗੁਰੂ ਕੇ ਖਾਲਸੇ ਨੂੰ। ਅਕਾਲ ਅਕਾਲ ਜਪਦਾ ਗੁਰੂ ਕਾ ਖਾਲਸਾ, ਪਰ ਅੱਜ ਕਦੇ ਕਦੇ ਵੇਖ ਲੈਂਦੇ ਹਾਂ ਕਿ ਅਸੀਂ ਹੋਰ ਵੀ ਮੱਤਾਂ ਮਤਾਂਤਰਾਂ ਦੀ ਪੂਜਾ ਕਰਨ ਤੋਂ ਪਿੱਛੇ ਨਹੀਂ ਹਟਦੇ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਅਕਾਲ ਦਾ ਪੁਜਾਰੀ ਬਣਾਇਆ ਕਿ ਖਾਲਸਾ ਇੱਕ ਅਕਾਲ ਦਾ ਪੁਜਾਰੀ ਹੈ, ਸਿੱਖ ਨੇ ਇੱਕ ਅਕਾਲ ਦੀ ਪੂਜਾ ਕਰਨੀ ਹੈ, ਇੱਕ ਅਕਾਲ ਦੇ ਲੜ ਲਾਇਆ ਹੈ।
ਦੇ ਪਾਹੁਲ ਜਗ ਦੁੱਤਰ ਤਰਾਏ,
ਇਹ ਜਿਹੜਾ ਜਗ ਹੈ ਜਿਹਨੂੰ ਤਰਨਾ ਬਹੁਤ ਕਠਿਨ ਹੈ, ਅੰਮ੍ਰਿਤ ਦੀ ਦਾਤ ਦੇ ਕੇ ਖੰਡੇ ਬਾਟੇ ਦੀ ਪਾਹੁਲ ਛਕਾਈ ਹੈ, ਗੁਰੂ ਕਾ ਖਾਲਸਾ ਸੰਸਾਰ ਸਾਗਰ ਨੂੰ ਸਹਿਜੇ ਤਰ ਜਾਂਦਾ ਜਦੋਂ ਗੁਰੂ ਵਾਲਾ ਬਣ ਜਾਂਦਾ। ਜਦੋਂ ਗੁਰੂ ਵਾਲਾ ਬਣ ਜਾਂਦਾ ਫਿਰ ਇਹ ਸੰਸਾਰ ਸਾਗਰ ਨੂੰ ਤਰਨ ਦੇ ਯੋਗ ਬਣਾ ਦਿੱਤਾ ਹੈ।
ਮੁਨ ਜਨ ਸੁਰ ਗਨ ਜੈ ਪਦ ਚਾਹਤ,
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਪਦਵੀ ਨੂੰ ਪਾਉਣ ਵਾਸਤੇ ਮੁਨੀ ਜਨ ਦੇਵਤੇ ਵੀ ਲੋਚਦੇ ਨੇ, ਪੜੋ ਪ੍ਰੇਮ ਨਾਲ ਭਿੱਜ ਕੇ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ,
ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ,
ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ,
ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ,
ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ,
ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਉਹ ਜਿਹੜੀ ਪਦਵੀ ਨੂੰ ਦੇਵਤੇ ਮੁਨੀ ਜਨ ਲੋਚਦੇ ਨੇ, ਉਹ ਪਦਵੀ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਬਖਸ਼ੀ ਹੈ। ਅੱਜ ਕਿਉਂ ਸਿੱਖ ਡਰਦਾ ਹੈ ਅੰਮ੍ਰਿਤ ਛਕਣ ਤੋਂ? ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ, ਸਾਡਾ ਮਨ ਪਰਿਪੱਕ ਹੋ ਜਾਣਾ ਚਾਹੀਦਾ। ਅਜੇ ਜਿੰਨੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਤਿਆਰ ਬਰ ਤਿਆਰ ਹੋਈਏ, ਅੰਮ੍ਰਿਤ ਛਕੀਏ। ਜਿਹੜੀ ਪਦਵੀ ਨੂੰ ਪਾਉਣ ਵਾਸਤੇ ਦੇਵਤੇ ਵੀ ਲੋਚਦੇ ਨੇ, ਮੁਨੀ ਜਣ ਵੀ ਲੋਚਦੇ ਨੇ, ਉਹ ਪਦਵੀ ਬਖਸ਼ੀ ਹੈ ਗੁਰੂ ਕੇ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ। ਹਾਂਜੀ,
ਤਪ ਮਖ ਕਰਕੇ ਲੀਨ ਉਮਾਹਤ।
ਜਿਹੜੇ ਉਹ ਦੇਵਤੇ ਮੁਨੀ ਜਨ ਨੇ, ਕਿੰਨੀ ਕਿੰਨੀ ਘਾਲਣਾ ਘਾਲਦੇ ਨੇ, ਬੜਾ ਬੜਾ ਤਪ ਕਰਦੇ ਨੇ, ਪੁੱਠੇ ਲੜਕ ਲੜਕ ਕੇ, ਬੜਾ ਦੁੱਖ ਸਰੀਰ ਨੂੰ ਦੇ ਕੇ ਫਿਰ ਜੱਗ ਕਰਦੇ ਨੇ, ਅਤੇ ਤਪ ਜੱਗ ਕਰਕੇ ਵੀ ਕਈ ਵਾਰੀ ਇਹ ਪਦਵੀ ਪ੍ਰਾਪਤ ਨਹੀਂ ਹੁੰਦੀ। ਮੁਨੀ ਜਨ ਜਿਹੜੇ ਨੇ ਦੇਵਤੇ, ਉਹ ਏਡਾਂ ਦੇ ਬੜੇ ਬੜੇ ਘਾਲਣਾ ਘਾਲਦੇ ਨੇ, ਬੜੀ ਕਠਿਨ ਤਪੱਸਿਆ ਸਾਧਦੇ ਨੇ, ਘਰ ਬਰ ਤਿਆਗ ਕੇ ਜੰਗਲਾਂ ਬੇਲਾਂ ਵਿੱਚ ਚਲੇ ਜਾਣਾ ਜੱਗ ਕਰਨੇ, ਇਸ ਤਰ੍ਹਾਂ ਦੇ ਨਾਲ ਉਹ ਹੱਠ ਕਰਕੇ ਜਿਹੜੀ ਪਦਵੀ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ।
ਅਨੇਕ ਉਪਾਏ ਨਾ ਪਾਇਓ ਜੋਈ,
ਤੇ ਉਹ ਅਨੇਕ ਉਪਾਵ ਯਤਨ ਕਰਕੇ ਵੀ ਉਹ ਮੁਕਤੀ ਦਾ ਪਦ ਪ੍ਰਾਪਤ ਨਹੀਂ ਹੁੰਦਾ। ਸਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਤਪ ਕਰਦੇ ਆ, ਕਈ ਜਨਮ ਵੀ ਲੱਗ ਜਾਂਦੇ ਨੇ, ਤੇ ਸਾਰਾ ਸਮਾਂ ਇਉਂ ਬਤੀਤ ਹੋ ਜਾਂਦਾ ਯਤਨ ਕਰਦੇ ਆ, ਜੱਗ ਕਰਦੇ ਆ, ਤਪ ਕਰਦੇ ਆ, ਬੜੇ ਕਰਮ ਕਾਂਡ ਕਰਦੇ ਆ, ਪਰ ਉਹ ਜਿਹੜਾ ਮੁਕਤੀ ਦਾ ਪਦ ਹੈ ਉਹ ਫਿਰ ਵੀ ਪ੍ਰਾਪਤ ਨਹੀਂ ਹੁੰਦਾ।
ਦਇਓ ਖਾਲਸੇ ਕੋ ਪਦ ਸੋਈ,
ਉਹ ਪਦ ਜਿਹੜਾ ਮੁਕਤੀ ਦਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਖਾਲਸੇ ਨੂੰ ਦਿੱਤਾ ਹੈ। ਉਹ ਖਾਲਸੇ ਨੂੰ ਪਦ ਬਖਸ਼ਿਆ ਜਿਹਦੇ ਲਈ ਬੜੇ ਬੜੇ ਯਤਨ ਕਰਦੇ ਉਮਰਾਂ ਲੰਘਾ ਦਿੰਦੇ ਨੇ। ਪਾਤਸ਼ਾਹ ਕਹਿੰਦੇ ਗੁਰੂ ਕੇ ਖਾਲਸੇ ਨੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ 'ਤੇ ਪਹਿਰਾ ਦੇਣਾ, ਸਤਨਾਮ ਦਾ ਜਾਪ ਜਪਣਾ, ਇੱਕ ਅਕਾਲ ਦਾ ਪੁਜਾਰੀ ਰਹਿਣਾ। ਇਹ ਨਹੀਂ ਕਿਹਾ ਤੂੰ ਘਰ ਬਰ ਤਿਆਗ ਦੇ, ਸੰਸਾਰ ਤਿਆਗ ਦੇ, ਬੜੇ ਕਠਿਨ ਤਪੱਸਿਆ ਸਾਧ। ਕਹਿੰਦੇ ਪਰਿਵਾਰ ਵਿੱਚ ਰਹਿ, ਪਰਿਵਾਰ ਦੇ ਫਰਜ਼ਾਂ ਨੂੰ ਨਿਭਾਉਂਦਿਆਂ ਸੱਚੀ ਸੁੱਚੀ ਕਿਰਤ ਕਰਦੇ ਹਾਂ, ਪਰਮੇਸ਼ਰ ਦੀ ਆਰਾਧਨਾ ਕਰ, ਉਹਦੇ ਨਾਲ ਜੁੜਿਆ ਰਹਿ, ਚਿੱਤ ਉਹਦੇ ਨਾਲ ਜੋੜ ਕੇ ਰੱਖ, ਇੱਕ ਅਕਾਲ ਦਾ ਪੁਜਾਰੀ ਬਣ ਕੇ ਰਹਿ। ਇਹ ਜਿਹੜੀ ਉੱਤਮ ਪਦਵੀ ਹੈ ਇਹ ਗੁਰੂ ਪਾਤਸ਼ਾਹ ਜੀ ਨੇ ਮੁਕਤੀ ਪਦ ਜਿਹੜਾ ਗੁਰੂ ਕੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ।
ਬਹੁ ਮੈਂ ਆਪਣੋ ਰੂਪ ਬਣਾਇਓ,
ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤਿਆਂ ਨੂੰ ਆਪਣਾ ਸਵਰੂਪ ਖਾਲਸਾ ਸਾਜਿਆ। ਖਾਲਸਾ ਮੇਰੋ ਰੂਪ ਹੈ, ਖਾਲਸ ਖਾਲਸੇ ਮੈਂ ਹਾਂ ਕਰੋ ਨਿਵਾਸ, ਆਪਣਾ ਰੂਪ ਦਿੱਤਾ ਖਾਲਸੇ। ਬਹੁਤਿਆਂ ਨੂੰ ਬਹੁਤਾਤ ਵੱਡੇ ਗਿਣਤੀ ਵਿੱਚ ਜਿਹੜਾ ਖਾਲਸਾ ਸਜਿਆ ਉਸ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਰੂਪ ਬਖਸ਼ਿਆ ਹੈ।
ਸ਼ਸਤਰ ਧਰਨ ਉਪਦੇਸ਼ ਦ੍ਰਿੜਾਇਓ,
ਤੇ ਸ਼ਸਤਰ ਧਾਰਨ ਕਰਨੇ ਤੇ ਜੋ ਉਪਦੇਸ਼ ਆ ਉਹਨੂੰ ਦ੍ਰਿੜ ਕਰਕੇ ਰੱਖਣਾ। ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਗੁਰੂ ਕੇ ਖਾਲਸੇ ਨੇ ਤਿਆਰ ਬਰ ਤਿਆਰ ਰਹਿਣਾ, ਸ਼ਸਤਰ ਸਜਾ ਕੇ ਰਹਿਣੇ ਨੇ, ਸਜਾ ਕੇ ਰੱਖਣੇ ਨੇ, ਸ਼ਸਤਰ ਧਾਰੀ ਹੋ ਕੇ ਰਹਿਣਾ, ਸ਼ਸਤਰਾਂ ਦਾ ਤਿਆਗ ਨਹੀਂ ਕਰਨਾ, ਜੋ ਗੁਰੂ ਦਾ ਉਪਦੇਸ਼ ਹੈ ਉਹ ਦ੍ਰਿੜ ਕਰਕੇ ਰੱਖਣਾ ਹੈ।
ਸਭ ਮੈਂ ਵੀਰ ਸੋ ਰਸ ਬਿਰਧਾਇਓ,
ਸਾਰਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਵੀਰ ਰਸ ਵਧਾਇਆ, ਸਾਰਿਆਂ ਦੇ ਅੰਦਰ ਖਾਲਸੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਵੀਰ ਰਸ ਭਰਿਆ ਹੈ।
ਧਰਮ ਦ੍ਰਿੜਾਇਓ ਨਾਮ ਜਪਾਇਓ,
ਧਰਮ ਦ੍ਰਿੜ ਕਰਵਾਇਆ ਤੇ ਨਾਮ ਗੁਰੂ ਕੇ ਖਾਲਸੇ ਨੂੰ ਜਪਾਇਆ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਉਂ ਪਾਤਸ਼ਾਹ ਸਮਝਾ ਰਹੇ ਨੇ ਗੁਰੂ ਖਾਲਸੇ ਨੇ ਧਰਮ ਵਿੱਚ ਪ੍ਰਪੱਕ ਰਹਿਣਾ ਤੇ ਉਸ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਣਾ ਹੈ।
ਦੋਹਰਾ ਖੜਗ ਤਰੀ ਨਿਜ ਗਰ ਬਿਖੈ ਜਵਾਲਾ ਬੰਮਣੀ ਹਾਥ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਪਣੇ ਹੱਥ ਦੇ ਵਿੱਚ ਖੜਗ ਸ੍ਰੀ ਸਾਹਿਬ ਤਲਵਾਰ ਪਕੜਦੇ ਨੇ ਤੇ ਇੱਕ ਹੱਥ ਦੇ ਵਿੱਚ ਜਿਹੜੀ ਆ ਉਹ ਜਵਾਲਾ ਬੰਮਣੀ ਬੰਦੂਕ ਜਿਹੜੀ ਆ ਰਾਈਫਲ ਉਹਨੂੰ ਪਕੜਦੇ ਹਨ।
ਹਤੇ ਨਿਸ਼ਾਨੇ ਪਰ ਮਿਲੇ ਕੈ ਅਖੀਰ ਕੇ ਸਾਥ।
ਗੁਰੂ ਸਾਹਿਬ ਇਉਂ ਸ਼ਸਤਰ ਸਜਾ ਕੇ ਗਾਤਰੇ ਕਿਰਪਾਨ ਪਹਿਨ ਕੇ ਹੱਥ ਵਿੱਚ ਬੰਦੂਕ ਲੈ ਕੇ ਤੇ ਸ਼ਿਕਾਰ ਕਰਨ ਵਾਸਤੇ ਅਖੀਰ ਕੇ ਸਾਥ ਨਿਸ਼ਾਨਾ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ ਸ਼ਿਕਾਰ ਕਰਨ ਵਾਸਤੇ।
ਚੌਪਈ ਸੁਪਨੇ ਮਾਤਰ ਨ ਆਯੁੱਧ ਜਾਣੇ।
ਉਹ ਜਿਹੜੇ ਜਿਨ੍ਹਾਂ ਨੇ ਕਦੇ ਸੁਪਨੇ ਦੇ ਵਿੱਚ ਜੰਗ ਕਰਨ ਬਾਰੇ ਨਹੀਂ ਸੀ ਸੋਚਿਆ, ਜਿਨ੍ਹਾਂ ਦੇ ਸੁਪਨੇ ਵਿੱਚ ਵੀ ਕਦੇ ਖਿਆਲ ਨਹੀਂ ਸੀ ਆਇਆ ਕਿ ਅਸੀਂ ਜੰਗ ਯੁੱਧ ਕਰ ਸਕਾਂਗੇ, ਮੈਦਾਨੇ ਜੰਗ ਅੰਦਰ ਜੂਝ ਕੇ ਮੁਕਾਬਲਾ ਕਰ ਸਕਾਂਗੇ।
ਸੁਨਤ ਲੜਾਈ ਜੇ ਡਰ ਮਾਨੇ,
ਤੇ ਜਿਹੜੇ ਲੜਾਈ ਦਾ ਨਾਂ ਸੁਣ ਕੇ ਡਰ ਜਾਂਦੇ ਸੀ। ਕਾਮ ਹਮਾਰਾ ਤੁਲਣ ਤਕੜੀ ਨੰਗੀ ਕਰਦ ਕਰਦੀ ਨਹੀਂ ਪਕੜੀ, ਚਿੜੀ ਉੱਡੇ ਤੇ ਡਰ ਸੇ ਮਰ ਜਾਊਂ ਤੁਰਕਣ ਸੇ ਕੈਸੇ ਲੜ ਪਾਊਂ। ਕਹਿੰਦੇ ਸੀ ਸਾਡਾ ਕੰਮ ਤਾਂ ਤਕੜੀ ਤੋਲਣਾ, ਅਸੀਂ ਤਾਂ ਨੰਗੀ ਕਰਦ ਨਹੀਂ ਕਦੀ ਫੜੀ, ਚਿੜੀ ਕੋਲੋਂ ਉੱਡੇ ਤੇ ਡਰ ਜਾਂਦੇ ਹਾਂ ਅਤੇ ਇਹਨਾਂ ਨਾਲ ਕਿਵੇਂ ਲੜ ਪਾਵਾਂਗੇ। ਜਿਨ੍ਹਾਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜੰਗ ਕਰਨ ਬਾਰੇ, ਜਿਹੜੇ ਲੜਾਈ ਤੋਂ ਡਰਦੇ ਸਨ।
ਸੋ ਅੰਮ੍ਰਿਤ ਛਕ ਹੋਵਤ ਜੋਧੇ,
ਉਹਨਾਂ ਦੇ ਅੰਦਰ ਅੰਮ੍ਰਿਤ ਦੇ ਦਾਤ ਦੇ ਕੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੂਰਬੀਰ ਜੋਧੇ ਬਣਾਇਆ, ਉਹਨਾਂ ਦੇ ਅੰਦਰ ਵੀਰ ਰਸ ਭਰਿਆ, ਉਹਨਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਬਲ ਭਰਿਆ ਹੈ।
ਪਿਖ ਅਨੀਤ ਸ਼ਤੁਰਨ ਪਰ ਕ੍ਰੋਧੇ,
ਜਿੱਥੇ ਕਿਤੇ ਅਨੀਤੀ ਹੋ ਰਹੀ ਹੋਵੇ, ਜਿੱਥੇ ਕਿਤੇ ਜ਼ੁਲਮ ਹੋ ਰਿਹਾ ਹੋਵੇ, ਗੁਰੂ ਕੇ ਖਾਲਸੇ ਨੇ ਸ਼ਸਤਰ ਪਕੜ ਕੇ ਕ੍ਰੋਧ ਵਿੱਚ ਵੀਰ ਰਸ ਵਿੱਚ ਆ ਕੇ ਉਹ ਨੀਤੀ ਦਾ ਜਿਹੜਾ ਮੁਕਾਬਲਾ ਕਰਨਾ, ਜ਼ਾਲਮ ਨੂੰ ਸੋਧਣਾ ਹੈ।
ਸ਼ਸਤਰਨ ਕੋ ਵਿਸਾਹ ਨਾ ਕਰੇ,
ਗੁਰੂ ਕੇ ਸਿੱਖ ਨੇ ਸ਼ਸਤਰ ਦਾ ਵਿਸਾਹ ਨਹੀਂ ਕਰਨਾ, ਸ਼ਸਤਰਾਂ ਨੂੰ ਹਮੇਸ਼ਾ ਆਪਣੇ ਅੰਗ ਨਾਲ ਲਾ ਕੇ ਰੱਖਣਾ। ਮਾਛੀਵਾੜੇ ਦੇ ਜੰਗਲਾਂ ਵਿੱਚ ਬੀਆਬਾਨ ਜੰਗਲ ਵਿੱਚ ਪਏ ਨੇ ਮੇਰੇ ਸਾਹਿਬ, ਵੇਖਦੇ ਹੋ ਆਪ ਜੀ ਉਹਨਾਂ ਦੇ ਚਿੱਤਰ ਦਰਸ਼ਨ ਕਰਦੇ ਹੋ, ਅਤੇ ਸਾਹਿਬ ਨੇ ਤਲਵਾਰ ਹੱਥ ਵਿੱਚ ਪਕੜੀ ਹੈ ਅਤੇ ਸੀਨੇ ਲਾਈ ਹੋਈ ਹੈ, ਅਤੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖ ਨੇ ਸ਼ਸਤਰਾਂ ਦਾ ਤਿਆਗ ਨਹੀਂ ਕਰਨਾ।
ਰਾਤ ਦਿਵਸ ਅੰਗਨ ਸੰਗ ਤਰੇ,
ਰਾਤ ਦਿਨੇ ਰਾਤ ਆਪਣੇ ਅੰਗਾਂ ਦੇ ਨਾਲ ਲਾ ਕੇ ਸ਼ਸਤਰਾਂ ਨੂੰ ਰੱਖਣਾ ਹੈ।
ਇੱਕ ਦਿਨ ਬੈਠੇ ਗੁਰ ਫੁਰਮਾਇਓ,
ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਸਜੇ ਹੈ, ਸਤਿਗੁਰੂ ਪਾਤਸ਼ਾਹ ਆਪਣੇ ਆਸਣਾਂ 'ਤੇ ਬੈਠੇ ਸੁਭਾਏ ਮਾਨ ਨੇ, ਅਤੇ ਗੁਰੂ ਸਾਹਿਬ ਜੀ ਫੁਰਮਾਨ ਕਰਨ ਲੱਗੇ, ਕਹਿਣ ਲੱਗੇ
ਪ੍ਰਥਮ ਛਤਰੀਆਂ ਰਾਜ ਗਵਾਇਓ,
ਪਹਿਲਾਂ ਇਸ ਧਰਤੀ 'ਤੇ ਛਤਰੀਆਂ ਦਾ ਰਾਜ ਸੀ, ਉਹਨਾਂ ਨੇ ਆਪਣਾ ਰਾਜ ਭਾਗ ਗਵਾ ਲਿਆ।
ਸ਼ਸਤਰਨ ਕੋ ਤਜ ਕੈ ਅਭਿਆਸਾ,
ਉਹਨਾਂ ਨੇ ਸ਼ਸਤਰਨ ਦਾ ਅਭਿਆਸ ਜਿਹੜਾ ਸੀ ਉਹ ਤਿਆਗ ਦਿੱਤਾ। ਗੁਰੂ ਸਾਹਿਬ ਹੁਣ ਇੱਥੋਂ ਅੱਗੇ ਦੱਸ ਰਹੇ ਨੇ ਕਿ ਜਿਹੜਾ ਸ਼ਸਤਰਹੀਣ ਹੋ ਜਾਂਦਾ, ਸ਼ਸਤਰਾਂ ਦਾ ਤਿਆਗ ਕਰਕੇ ਸੁੱਖਾਂ ਦੇ ਵਿੱਚ ਭੋਗਾਂ ਦੇ ਵਿਲਾਸ ਵਿੱਚ ਪੈ ਜਾਂਦਾ, ਉਹਨਾਂ ਦੀ ਹਾਲਤ ਕੀ ਬਣਦੀ ਹੈ, ਉਹਨਾਂ ਕੋਲੋਂ ਰਾਜ ਭਾਗ ਕਿਵੇਂ ਖੁੱਸਦਾ, ਆਪ ਜੀ ਅਗਲੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਤਿਗੁਰੂ ਪਾਤਸ਼ਾਹ ਜੀ ਦਾ ਮਹਿ ਮਹਾਨ ਸ੍ਰੇਸ਼ਟ ਸੁਜਾਸ ਵਰਣਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਅੱਗੇ ਲਈ ਸਮਾਤ ਪ੍ਰਦਾਨ ਕਰਨ।